And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਵਾਸੂ ਜੀ ਵਧੀਆ। ਠੰਡ ਵੀ ਬਹੁਤ ਵੱਧ ਗਈ ਹੈ ਅਤੇ ਗੈਸ ਦੀਆਂ ਕੀਮਤਾਂ ਵੀ ਬਹੁਤ ਵੱਧ ਗਈਆਂ ਨੇ।
ਹਾਂਜੀ,
ਤਾਪਮਾਨ ਜਿੰਨਾ ਡਿੱਗਿਆ ਗੈਸ ਦੀਆਂ ਕੀਮਤਾਂ ਓਨੀਆਂ ਚੜ ਗਈਆਂ।
ਗੱਲ ਸਹੀ ਹੈ। ਸੋ ਅਮਰੀਕਾ ਦੇ ਆਪਣੀ ਨਿਰਭਰਤਾ ਅਜੇ ਤਾਂ ਜਾਰੀ ਹੈ
ਜੀ। ਸੋ
ਅਮਰੀਕਾ ਦੇ ਵਿੱਚ ਕੋਈ ਰਿਫਾਇਨਰੀ ਚਾਹੇ ਕਿਸੇ ਉਹਦੇ 'ਚ ਕੋਈ ਕੰਸਟਰਕਸ਼ਨ ਚੱਲ ਰਹੀ ਹੋਵੇ, ਕੋਈ ਰੈਨੋਵੇਸ਼ਨ ਚੱਲ ਰਹੀ ਹੋਵੇ,
ਕੋਈ
ਮੇਨਟੇਨੈਂਸ ਦਾ ਕੰਮ ਹੋਵੇ, ਚਾਹੇ ਉਹਨਾਂ ਦੀ ਕੋਈ ਪਾਈਪਲਾਈਨ ਹੋਵੇ। ਇਨ ਦਿਸ ਕੇਸ ਇਟਸ ਅ ਪਾਈਪਲਾਈਨ,
ਇਟ ਇਜ਼ ਅ ਪਾਈਪਲਾਈਨ। ਅਤੇ ਸੋ ਅਮਰੀਕਾ ਉੱਪਰ ਨਿਰਭਰਤਾ ਜਾਰੀ ਹੈ, ਪਰ ਡਾਇਵਰਸੀਫਿਕੇਸ਼ਨ ਦੀਆਂ ਗੱਲਾਂ ਵੀ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਨੇ।
ਅਤੇ ਇਹ ਕਿਹਾ ਜਾ ਰਿਹਾ ਵੀ ਕੱਲ੍ਹ ਨੂੰ ਗੈਸ ਦੇ ਪ੍ਰਾਈਸਿਸ 10 ਸੈਂਟ ਪਰ ਲੀਟਰ ਹੋਰ ਵਧਣ ਦੇ ਆਸਾਰ ਨੇ। ਸੋ ਇੱਦਾਂ ਨਾ ਸੋਚਿਓ ਵੀ ਕੋਈ ਗੱਲ ਨਹੀਂ ਵੀ ਹੋਲਡ ਕਰ ਲੈਂਦੇ ਹਾਂ, ਵੀ ਗੈਸ ਸਸਤੀ ਹੋ ਜਾਏਗੀ ਫਿਰ ਪਵਾ ਲਾਂਗੇ। ਇਹ ਜਿਹੜਾ ਪਾਈਪਲਾਈਨ ਵਾਲਾ ਇਸ਼ੂ ਹੈ ਯੂ ਐਸ ਦੇ ਵਿੱਚ, ਬ੍ਰਿਟਿਸ਼ ਪੈਟਰੋ BP ਦੀ, ਬ੍ਰਿਟਿਸ਼ ਪੈਟਰੋਲੀਅਮ ਦੀ ਪਾਈਪਲਾਈਨ ਆ। ਸੋ ਉਹਦੇ ਕਰਕੇ ਇਹ ਇਸ਼ੂ ਹੋਇਆ ਅਤੇ ਇਹ ਰਿਜ਼ੋਲਵ ਹੋਣ ਦੇ ਆਸਾਰ ਨੇ ਬਾਈ ਨੈਕਸਟ ਵੀਕਐਂਡ।
ਸੋ ਹਲੇ
ਹਫ਼ਤਾ 10 ਦਿਨ ਲੱਗ ਜਾਣੇ ਇਹਦੇ 'ਚ। ਸੋ ਜੇ ਗੈਸ ਪਾਉਣ ਵਾਲੀ ਹੈ ਤਾਂ ਅੱਜ ਹੀ ਪਾ ਲਓ, 10 ਸੈਂਟ ਬਚ ਸਕਦੇ ਨੇ।
ਜੀ ਜੀ ਜੀ। ਬਾਕੀ ਵਾਸੂ ਜੀ, ਖ਼ਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ। ਕਾਫ਼ੀ ਕਈ ਇੰਪੋਰਟੈਂਟ ਖ਼ਬਰਾਂ ਨੇ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ ਆਪਣੇ ਸੁਣਨ ਵਾਲਿਆਂ ਨਾਲ। ਗੱਲ ਸਰੀ ਪੁਲਿਸ ਸਰਵਿਸ ਦੇ ਬਜਟ ਤੋਂ ਸ਼ੁਰੂ ਕਰ ਲੈਂਦੇ ਹਾਂ।
ਸ਼ੋਰ।
ਕਿਉਂਕਿ ਸਰੀ ਪੁਲਿਸ ਸਰਵਿਸ ਨੇ ਜਿਹੜਾ ਬਜਟ, ਇਹ ਕਹਿ ਲਓ ਵੀ ਪੁਲਿਸ ਬੋਰਡ ਕੋਲ ਜੋ ਸਬਮਿਟ ਕੀਤਾ ਸੀ, ਪੁਲਿਸ ਬੋਰਡ ਨੇ ਜੋ ਰੈਕਮੈਂਡ ਕੀਤਾ ਸੀ ਰਾਧਰ।
ਸੋ ਸਰੀ ਪੁਲਿਸ ਬੋਰਡ ਵੱਲੋਂ ਦਸੰਬਰ ਦੇ ਵਿੱਚ ਡਰਾਫਟ ਬਜਟ ਪ੍ਰਪੋਜ਼ ਕੀਤਾ ਗਿਆ ਸੀ
ਜੀ।
ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਪਿਛਲੇ ਸਾਲ ਦੇ ਬਜਟ ਦੇ ਮੁਕਾਬਲੇ
ਜੀ
226 ਦੇ ਵਿੱਚ ਸਾਨੂੰ $91 million ਜ਼ਿਆਦਾ ਪਾਸ ਕਰਾ ਕੇ ਦਿਓ
ਜੀ। ਮੈਂ ਬਸ ਜੀ ਪ੍ਰੋਗਰਾਮ ਦੀ ਸ਼ੁਰੂਆਤ 'ਚ ਹੁਣੇ ਥੋੜ੍ਹੀ ਦੇਰ ਪਹਿਲਾਂ ਗੱਲ ਕਰ ਰਿਹਾ ਸੀ ਕਿ ਹੁਣ ਡਿਪੈਂਡ ਕਰਦਾ ਕਿਸੇ ਨੇ ਕਿਹੜੀ ਹੈਡਲਾਈਨ ਕਿਵੇਂ ਪੜ੍ਹੀ ਹੋਵੇ। ਇੱਕ ਹੈਡਲਾਈਨ 'ਤੇ ਇਹ ਕਹਿੰਦੀ ਹੈ ਕਿ ਜੀ ਸਰੀ ਪੁਲਿਸ ਸਰਵਿਸ ਦੇ ਬਜਟ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ $45 million ਦਾ। ਇੱਕ ਹੈਡਲਾਈਨ ਇਹ ਕਹਿੰਦੀ ਹੈ ਵੀ ਇਸ ਬਜਟ ਦੇ ਵਿੱਚ $47 million ਦੀ ਕਟੌਤੀ ਹੋਈ ਆ। ਗੱਲਾਂ ਤੋਂ ਹੀ ਸਹੀ ਨੇ।
ਸੋ
ਕਿਉਂਕਿ ਜਿੰਨੀ ਮੰਗ ਕੀਤੀ ਗਈ ਸੀ ਉਹਦੇ ਮੁਕਾਬਲੇ $47 million ਘੱਟ ਮਿਲ ਰਹੇ ਨੇ, ਪਰ ਪਿਛਲੇ ਸਾਲ ਨਾਲੋਂ 2026 ਵਾਸਤੇ ਤਕਰੀਬਨ $45 million ਬਜਟ ਦੇ ਵਿੱਚ ਵਾਧਾ ਕੀਤਾ।
ਉਹ ਡੈਸੀਮਲ ਪਲੇਸਿਸ ਦਾ ਚੱਕਰ ਹੈ, 91 million ਉਹਨਾਂ ਨੇ ਮੰਗਿਆ ਸੀ
ਜੀ।
ਸੋ ਤਕਰੀਬਨ $45 million ਵਧਾਏ ਗਏ ਨੇ, ਤਕਰੀਬਨ $47 million ਘਟਾਏ ਗਏ
ਜੀ ਜੀ। ਸੋ
ਤੁਸੀਂ ਕਿਹਾ ਨਾ ਵੀ ਕਿਹਨੇ ਕਿੱਦਾਂ ਹੈਡਲਾਈਨ ਪੜ੍ਹੀ ਹੈ, ਮੈਂ ਕਹਾਂਗਾ ਕਿਹਨੇ ਕਿੱਦਾਂ ਹੈਡਲਾਈਨ ਪੜ੍ਹਨੀ ਚਾਹੀਏ,
ਪੜ੍ਹਨੀ ਚਾਹੀਏ
ਲਿਖਣੀ ਚਾਹੀਏ ਤੇ ਲਿਖਣੀ ਵੀ ਚਾਹੀਏ। ਯੈਸ, ਲਿਖਣੀ ਵੀ ਕਿਵੇਂ ਚਾਹੀਏ, ਕਿਉਂਕਿ ਜਿਹੜੀ ਉਹ $47 million ਵਾਲਾ ਫਿਗਰ ਆ ਉਹ ਸਰੀ ਪੁਲਿਸ ਯੂਨੀਅਨ ਵੱਲੋਂ ਦਿੱਤਾ ਜਾ ਰਿਹਾ ਕਿ ਜੀ ਬਜਟ ਜਿਹੜਾ ਸਾਡਾ $47 million ਇਹਨਾਂ ਨੇ ਘਟਾਤਾ, ਐਂਡ ਦਿਸ ਇਜ਼ ਰੈਕਲੈਸ। ਇਹ ਸਰੀ ਪੁਲਿਸ ਯੂਨੀਅਨ ਦਾ ਕਹਿਣਾ,
ਕਿਉਂਕਿ ਜਦੋਂ ਤੁਸੀਂ ਇਹ ਗੱਲ ਪੜ੍ਹਦੇ ਹੋ ਨਾ, ਦੇਖੋ ਉਹੀ ਅਸੀਂ ਕਿੰਨੀ ਵਾਰ ਗੱਲ ਕਰਦੇ ਹਾਂ ਕਿ ਜਿਹੜੇ ਬੰਦੇ ਨੇ 50 ਕੰਮ ਆਪਣੇ ਹੋਰ ਕਰਨੇ ਆ, ਜਿਹਦਾ ਕੰਮ ਨਿਊਜ਼ ਨਾਲ ਰਿਲੇਟਡ ਨਹੀਂ ਆ, ਈਵਨ ਜਿਹਦਾ ਕੰਮ ਨਿਊਜ਼ ਨਾਲ ਰਿਲੇਟਡ ਵੀ ਹੈ, ਪਹਿਲੇ ਝਲਕ 'ਤੇ ਉਹ ਪੜ੍ਹਦੇ ਸਾਰ ਤੁਹਾਨੂੰ ਇਹ ਲੱਗਦਾ ਵੀ ਜਦੋਂ $47 million ਬਜਟ ਘੱਟ ਗਿਆ, ਵੀ ਜੇ ਪਿਛਲੇ ਸਾਲ ਤੁਹਾਡੇ ਕੋਲ 100 million ਸੀ, ਐਤਕੀ ਕੀ 53 ਹੀ ਰਹਿ ਗਿਆ, 47 million ਦੀ ਕਟੌਤੀ ਤਾਂ ਇਹ ਕਹਿੰਦੀ ਹੈ, ਪਰ ਉਹ ਕਟੌਤੀ ਹੈਗੀ ਹੈ ਜਿੰਨੇ ਐਕਸਟਰਾ ਪੈਸੇ ਮੰਗੇ ਗਏ ਸੀ ਉਹਨਾਂ ਦੇ ਵਿੱਚੋਂ।
ਸੋ ਉਹਨਾਂ ਨੇ ਕਿਹਾ ਵੀ $47 million ਘਟਾਤਾ, ਅਤੇ ਬਾਅਦ ਵਿੱਚ ਸਿਟੀ ਵੱਲੋਂ ਮੇਅਰ ਬ੍ਰੈਂਡਾ ਲੋਕ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਪਿਛਲੇ ਸਾਲ ਦੇ ਮੁਕਾਬਲੇ $45 million ਵਧਾਇਆ
ਅਤੇ
2021 ਤੋਂ ਲੈ ਕੇ ਹੁਣ ਤੱਕ ਦਾ ਅਸੀਂ 100 million ਵਧਾਇਆ।
ਜਦੋਂ ਵਾਸੂ ਜੀ ਪੁਲਿਸ ਬੋਰਡ ਵੱਲੋਂ ਇਹ ਬਜਟ ਐਂਡੋਰਸ ਕੀਤਾ ਗਿਆ ਸੀ ਲੇਟ ਲਾਸਟ ਈਅਰ, ਉਦੋਂ $321 million ਦੀ ਟੋਟਲ ਮੰਗ ਰੱਖੀ ਗਈ ਸੀ, ਰਫਲੀ ਤਕਰੀਬਨ $321 million ਫੋਰ 2026, ਜੋ ਪਿਛਲੇ ਸਾਲ ਦੇ 2025 ਦੇ ਬਜਟ ਨਾਲੋਂ $91 million ਜ਼ਿਆਦਾ ਸੀ। ਇਹਦੇ ਵਿੱਚੋਂ ਇੱਕ ਸਿਗਨੀਫਿਕੈਂਟ ਜਿਹੜਾ ਪੋਰਸ਼ਨ ਆ ਉਹ ਤਾਂ ਜਿਹੜੇ ਨਵੇਂ ਅਫਸਰ ਹਾਇਰ ਕੀਤੇ ਜਾਣੇ ਨੇ ਉਹਨਾਂ ਵਾਸਤੇ ਆ, ਅਤੇ ਮੇਅਰ ਬ੍ਰੈਂਡਾ ਲੋਕ ਦਾ ਇਹੋ ਕਹਿਣਾ ਕਿ ਸਰੀ ਪੁਲਿਸ ਸਰਵਿਸ ਨੇ ਇਹ ਆਖਿਆ ਸੀ ਕਿ ਜੀ ਅਸੀਂ 199 ਅਫਸਰ ਹਾਇਰ ਕਰਨਾ ਚਾਹੁੰਦੇ ਹਾਂ, 199 ਆਫਿਸਰਸ ਦੀ ਹਾਇਰਿੰਗ ਵਾਸਤੇ ਜਿਹੜੀ ਫੰਡਿੰਗ ਪੁਲਿਸ ਨੂੰ ਚਾਹੀਦੀ ਆ ਉਹ ਅਸੀਂ ਇਹਦੇ ਵਿੱਚ ਬਹਾਲ ਕਰ ਦਿੱਤੀ ਹੋਈ ਆ, ਸੋ ਉਹਦੇ ਵਿੱਚ ਕੋਈ ਸਮੱਸਿਆ ਨਹੀਂ। ਪਰ ਹੁਣ ਆਉਂਦੇ ਹਾਂ ਯੂਨੀਅਨ ਵਾਲੇ ਪਾਸੇ, ਯੂਨੀਅਨ ਦਾ ਇਹ ਕਹਿਣਾ ਵੀ ਜਿੰਨੀ ਕਟੌਤੀ ਕੀਤੀ ਆ, ਦਿਸ ਇਜ਼ ਇਕੁਅਲ ਐਂਡ ਟੂ ਹੈਵਿੰਗ 87 less ਆਫਿਸਰਸ।
ਅਤੇ ਨਾਲ ਉਹਨਾਂ ਨੇ ਕਿਹਾ ਵੀ $14 million ਦੇ ਸਟਾਫਿੰਗ ਇਹਦੇ ਵਿੱਚ ਰਿਡਕਸ਼ਨਸ ਹੋਣਗੇ
ਜੀ।
ਸੋ ਆਪਣਾ ਆਪਣਾ ਨਜ਼ਰੀਆ ਹੈ, ਪਰ ਜੋ ਹਕੀਕਤ ਇਹੀ ਹੈ ਕਿ $45 million ਵੱਧ ਰੱਖੇ ਗਏ ਨੇ ਐਸ ਕੰਪੇਅਰ ਟੂ ਲਾਸਟ ਈਅਰਸ ਬਜਟ। ਸੋ 2026 ਦੇ ਵਿੱਚ ਸਰੀ ਪੁਲਿਸ ਸਰਵਿਸ ਨੂੰ $45 million ਵੱਧ ਦਿੱਤੇ ਗਏ ਨੇ, ਅਤੇ ਹਕੀਕਤ ਇਹ ਵੀ ਹੈ ਕਿ ਸਰੀ ਪੁਲਿਸ ਬੋਰਡ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ $91 million ਵੱਧ ਮੰਗੇ ਗਏ ਸੀ।
ਅਤੇ ਸਰੀ ਪੁਲਿਸ ਯੂਨੀਅਨ ਜਿਹੜੀ ਕਿ ਸਰੀ ਪੁਲਿਸ ਦੇ ਮੁਲਾਜ਼ਮਾਂ ਦੀ ਯੂਨੀਅਨ ਆ, ਉਹਨਾਂ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਕਿ ਦੇਖੋ ਇਸ ਸਮੇਂ ਜਦੋਂ ਐਕਸਟੋਰਸ਼ਨ ਕ੍ਰਾਈਸਿਸ ਚੱਲ ਰਿਹਾ, ਤੁਸੀਂ ਪੁਲਿਸ ਤੋਂ ਐਕਸਪੈਕਟ ਇਹ ਕਰਦੇ ਹੋ ਕਿ ਤੈਨਾਤੀ ਵਧੇ। ਕਲੋਵਰਡੇਲ ਦੇ ਵਿੱਚ 1 April ਤੋਂ ਜਿਹੜਾ ਟੇਕ ਓਵਰ ਦਾ ਸਕੈਜੂਅਲ ਸੀ, ਵੀ ਅਸੀਂ ਪੁਲਿਸ ਚੀਫ ਨੇ ਆਲਰੇਡੀ ਇਹ ਰਿਕੁਐਸਟ ਕੀਤੀ ਸੀ ਕਿ ਉਹਦੇ ਵਿੱਚ 4 ਮਹੀਨੇ ਦੀ ਐਕਸਟੈਂਸ਼ਨ ਦੇ ਦਿਓ, ਸਾਡੀ ਉਹ ਐਕਸਟੈਂਸ਼ਨ ਵਾਲੀ ਰਿਕੁਐਸਟ ਜਾਂ ਡਿਲੇਅ ਦੀ ਰਿਕੁਐਸਟ ਉਹ ਵੀ ਡਿਨਾਈ ਕਰ ਦਿੱਤੀ ਗਈ। ਸੋ ਤੁਸੀਂ ਚਾਹੁੰਦੇ ਇਹ ਹੋ ਕਿ ਅਸੀਂ ਕਲੋਵਰਡੇਲ ਵੀ ਟੇਕ ਓਵਰ ਕਰੀਏ, ਅਸੀਂ ਜੋ ਐਕਸਟੋਰਸ਼ਨ ਵਾਲੀ ਸਮੱਸਿਆ ਇਸ ਵੇਲੇ ਬਣੀ ਹੋਈ ਆ ਉਹਦੇ ਨਾਲ ਨਜਿੱਠਣ ਵਾਸਤੇ ਸਾਡੇ ਆਫਿਸਰਸ ਉੱਥੇ ਵੀ ਡਿਪਲੋਇਡ ਰਹਿਣ। ਦੂਜੇ ਪਾਸੇ ਸਾਡੇ ਰਿਸੋਰਸਿਸ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਕਿ ਜਿੰਨੀ ਸਾਡੀ ਮੰਗ ਸੀਗੀ ਬਜਟ ਦੀ ਉਨੇ ਸਾਨੂੰ ਪੈਸੇ ਨਹੀਂ ਦਿੱਤੇ ਜਾ ਰਹੇ, ਕਿ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਉਹਨਾਂ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ।
ਅਤੇ ਜਦੋਂ ਪਿਛਲੇ ਸਾਲ ਦਸੰਬਰ ਦੇ ਵਿੱਚ ਸਰੀ ਪੁਲਿਸ ਬੋਰਡ ਨੇ ਕਿਹਾ ਸੀ ਵੀ $91 million ਬਾਅਦ ਚਾਹੀਦੇ ਨੇ, ਉਦੋਂ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਸੀ ਵੀ ਇੰਨੇ ਪੈਸੇ ਸਾਡੇ ਕੋਲ ਹੈ ਨਹੀਂ, ਵੀ ਇਹਦੇ ਵਾਸਤੇ ਤਾਂ ਫਿਰ ਪ੍ਰੋਪਰਟੀ ਟੈਕਸ ਦੇ ਵਿੱਚ 18% ਤੱਕ ਦਾ ਵਾਧਾ ਕਰਨਾ ਪੈ ਸਕਦਾ। ਹੁਣ ਸਵਾਲ ਇਹ ਹੈ ਵੀ ਜੇ $91 million ਨਾਲ ਵਾਧਾ 18% ਦਾ ਹੋ ਰਿਹਾ ਸੀ, $45 million ਤਾਂ ਹੁਣ ਵੀ ਵਧਾਏ ਨੇ, ਕਿ 9-10% ਦਾ ਵਾਧਾ ਹੁਣ ਵੀ ਹੋ ਸਕਦਾ। ਸੋ ਦੈਟ ਰਿਮੇਨਸ ਟੂ ਬੀ ਸੀਨ। ਪਰ ਵੈਨਕੂਵਰ ਵਰਗੇ ਸ਼ਹਿਰਾਂ ਦੇ ਵਿੱਚ ਇਸ ਇਲੈਕਸ਼ਨ ਈਅਰ ਆ ਹੁਣ ਇਸ ਸਾਲ, ਸੋ ਮਿਊਨਿਸਪਲ ਇਲੈਕਸ਼ਨ ਹੋਣਾ ਅਕਤੂਬਰ ਵਿੱਚ, ਸੋ ਚਾਂਸ ਘੱਟ ਹੈ ਕਿ ਪ੍ਰੋਪਰਟੀ ਟੈਕਸਿਸ ਦੇ ਵਿੱਚ ਬਹੁਤਾ ਕੋਈ ਵਾਧਾ ਕੀਤਾ
ਜਾਵੇ। 2.9% ਵਾਧਾ ਕੀਤਾ,
ਹਾਂਜੀ, ਤੇ ਵੈਨਕੂਵਰ 0 ਹੈ, ਸੋ ਇੱਥੇ ਸਰੀ ਦੇ ਵਿੱਚ 9% ਵਾਧਾ, ਉਹਦੇ ਚਾਂਸ ਘੱਟ ਨੇ, ਸੋ ਵਿਲ ਸੀ।
ਯੂਨੀਅਨ ਨੇ ਵਾਸੂ ਜੀ ਜਿਹੜੀ ਕੱਲ੍ਹ ਸਟੇਟਮੈਂਟ ਜਾਰੀ ਕੀਤੀ ਆ, ਉਹਨਾਂ ਨੇ ਇਹ ਗੱਲ ਕਹੀ ਆ ਵੀ ਹੁਣ ਰੈਜ਼ੀਡੈਂਟਸ ਨੂੰ ਦੇਖੋ ਸਵਾਲ ਇਹ ਪੁੱਛਣਾ ਚਾਹੀਦਾ ਕਿ ਕੀ ਇਹਦੇ ਨਾਲ ਮਤਲਬ ਇਹ ਹੈ ਕਿ ਇਸ ਜਿੰਨਾ ਬਜਟ ਮੰਗਿਆ ਗਿਆ ਸੀ ਉਤੋਂ ਅੱਧੇ ਤਕਰੀਬਨ ਪੈਸੇ ਮਿਲਣੇ ਸਾਨੂੰ ਐਕਸਟਰਾ, ਕੀ ਇਹਦੇ ਕਰਕੇ ਹੁਣ ਜਿਹੜੀਆਂ ਕੁਝ ਕ੍ਰਿਟੀਕਲ ਟੀਮਸ ਨੇ ਜਿਹੜੀਆਂ ਕਿ ਸੇਵਾਵਾਂ ਪ੍ਰਦਾਨ ਕਰਦੀਆਂ ਨੇ, ਕੀ ਉਹਨਾਂ ਦੇ ਵਿੱਚ ਕਟੌਤੀ ਕੀਤੀ ਜਾਣੀ ਆ, ਸਰੀ ਪੁਲਿਸ ਯੂਨੀਅਨ ਨੇ ਸਰੀ ਪੁਲਿਸ ਬੋਰਡ ਨੂੰ ਪਰਸੋਂ ਇੱਕ ਚਿੱਠੀ ਭੇਜੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਹਾਈਲਾਈਟ ਕੀਤੀ ਸੀ ਕਿ ਗਵਰਨੈਂਸ ਤੇ ਟ੍ਰਾਂਸਪੇਰੈਂਸੀ ਨੂੰ ਲੈ ਕੇ ਵੀ ਕੁਝ ਇਸ਼ੂਜ਼ ਹੈਗੇ ਨੇ। ਉਹਨਾਂ ਨੇ ਇਹ ਕਿਹਾ ਸੀ ਵੀ ਜੇ ਤੁਸੀਂ ਬਜਟ ਨੂੰ ਲੈ ਕੇ ਜਿਹੜੀ ਵੀ ਗੱਲਬਾਤ ਕਰ ਰਹੇ ਹੋ ਉਹਦਾ ਪ੍ਰੋਪਰ ਪਬਲਿਕ ਨੂੰ ਡਿਸਕਲੋਜ਼ਰ ਕਰਿਓ। ਉਹਨਾਂ ਨੇ ਹਵਾਲਾ ਦਿੱਤਾ ਕੱਲ੍ਹ ਦੀ ਆਪਣੀ ਸਟੇਟਮੈਂਟਸ ਕਿ Section 8 ਆਫ ਦੀ ਮਿਊਨਿਸਪਲ ਪੁਲਿਸ ਬੋਰਡ ਮੀਟਿੰਗ ਰੈਗੂਲੇਸ਼ਨ, ਉਹ ਇਹ ਗੱਲ ਸਟਿਪੂਲੇਟ ਕਰਦਾ ਕਿ ਜਿਹੜਾ ਦੇਖੋ ਇੱਕ ਤਾਂ ਬੋਰਡ ਦੀ ਮੀਟਿੰਗ ਦਾ ਹਿੱਸਾ ਹੁੰਦਾ ਜਿਹੜਾ ਬੰਦ ਦਰਵਾਜ਼ੇ ਪਿੱਛੇ ਹੁੰਦਾ, ਜਿਹੜੀ ਇਨ ਕੈਮਰਾ ਜਿਹਨੂੰ ਕਹਿ ਦਿੰਦੇ ਆ, ਇੱਕ ਹੁੰਦਾ ਜਿਹੜਾ ਉਹਦਾ ਪਬਲਿਕਲੀ ਐਕਸੈਸੇਬਲ ਪੋਰਸ਼ਨ ਹੁੰਦਾ ਵੀ ਉਹ ਤੁਸੀਂ ਜਨਤਾ ਨੂੰ ਉਹਦਾ ਐਕਸੈਸ ਦਿਓ। ਕਹਿੰਦੇ ਇਹਨਾਂ ਨੇ ਨਾ ਕੋਈ ਵੀਡੀਓ ਲਿੰਕ ਦਿੱਤਾ, ਕੁਝ ਵੀ ਨਹੀਂ ਦਿੱਤਾ, ਪਬਲਿਕ ਨੂੰ ਪ੍ਰੋਪਰਲੀ ਕੋਈ ਵੀ ਡਿਸਕਲੋਜ਼ਰ ਨਹੀਂ ਦਿੱਤਾ ਗਿਆ।
ਸੋ ਅਗੇਨ ਇਹ ਯੂਨੀਅਨ ਦੀ
ਸਟੇਟਮੈਂਟ।
ਸੋ ਜਿਹੜਾ ਹੁਣ ਬਿਆਨ ਸਿਟੀ ਵੱਲੋਂ ਜਾਰੀ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਰੀ ਪੁਲਿਸ ਬੋਰਡ ਤੇ ਸਿਟੀ ਦੇ ਵਿਚਕਾਰ ਅਗਰੀਮੈਂਟ ਹੋ ਗਿਆ ਕਿ ਦੋਨੋਂ ਧਿਰਾਂ ਜਿਹੜੀਆਂ ਨੇ, ਸੋ ਸਰੀ ਪੁਲਿਸ ਬੋਰਡ ਜਿਨ੍ਹਾਂ ਨੇ ਇਹ $91 million ਪਹਿਲਾਂ ਮੰਗਿਆ ਸੀ ਵੱਧ, ਉਹਨਾਂ ਦੇ ਵਿਚਕਾਰ ਤੇ ਸਿਟੀ ਦੇ ਵਿਚਕਾਰ ਅਗਰੀਮੈਂਟ ਹੋਇਆ ਕਿ $45 million ਵੱਧ ਦਿੱਤੇ ਜਾਣਗੇ, ਸੋ ਤੇ ਰਾਜ਼ੀਨਾਮਾ ਹੋਇਆ। ਯੂਨੀਅਨ ਵਿਜੇ ਜੀ, ਯੂਨੀਅਨ ਕਦੇ ਵੀ ਖੁਸ਼ ਨਹੀਂ ਹੁੰਦੀ, ਚਾਹੇ ਜਿਹੜੀ ਮਰਜ਼ੀ ਯੂਨੀਅਨ ਹੋਵੇ।
ਯੂਨੀਅਨ ਨੇ ਤਾਂਹੀਓ ਖੁਸ਼ ਹੋਣਾ ਸੀ ਜੇ ਮੰਗੇ ਐਕਸਟਰਾ $90 million ਸੀ ਤੇ ਮਿਲ ਜਾਂਦੇ 92 or 95 or 100,
ਫਿਰ ਵੀ ਨਹੀਂ ਹੋਣਾ ਸੀ। ਆਈ ਐਮ ਪ੍ਰੀਟੀ ਸ਼ੋਰ ਯੂਨੀਅਨ ਖੁਸ਼ ਨਹੀਂ ਹੁੰਦੀਆਂ।
ਅੱਛਾ ਵਾਸੂ ਜੀ, ਅੱਜ ਇੱਕ ਸਟੇਟਮੈਂਟ ਸੇਫ ਸਰੀ ਕੋਲੀਸ਼ਨ ਵੱਲੋਂ ਵੀ ਭੇਜੀ ਗਈ ਹੈ ਇਸ ਮਾਮਲੇ 'ਤੇ, ਅਤੇ ਸੇਫ ਸਰੀ ਕੋਲੀਸ਼ਨ ਦੇ ਜਿਹੜੇ ਇਸ ਵੇਲੇ ਕਹਿ ਲਓ ਉਹਨਾਂ ਦੇ ਸਲੇਟ ਦੇ ਮੁਖੀ ਅਤੇ ਸਾਬਕਾ ਮੇਅਰ ਡਗ ਮਕੈਲਮ, ਉਹਨਾਂ ਨੇ ਇਹ ਦੋਸ਼ ਲਗਾਇਆ ਮੇਅਰ 'ਤੇ ਕਿ ਦੇਖੋ ਇਸ ਵੇਲੇ ਸਰੀ ਪੁਲਿਸ ਦੇ ਬੋਰਡ 'ਤੇ 5 vacancies ਨੇ, 4 ਦੀ ਜਿਨ੍ਹਾਂ ਦੀ ਟਰਮ 31 January ਨੂੰ ਐਕਸਪਾਇਰ ਹੋਈ, ਉਹ ਅਜੇ 4 ਨਵੇਂ ਬੋਰਡ ਮੈਂਬਰ ਰੱਖੇ ਨਹੀਂ ਗਏ। ਇੱਕ ਮੈਂਬਰ ਜਿਨ੍ਹਾਂ ਦੀ ਬਿਲਾਲ ਚੀਮਾ, ਉਹਨਾਂ ਨੇ ਦਸੰਬਰ ਦੇ ਵਿੱਚ ਰਿਜ਼ਾਈਨ ਕਰਤਾ ਸੀ। ਇਸ ਵੇਲੇ 5 vacancies ਨੇ। ਸੇਫ ਸਰੀ ਕੋਲੀਸ਼ਨ ਵੱਲੋਂ ਦੋਸ਼ ਇਹ ਲਗਾਇਆ ਜਾ ਰਿਹਾ ਕਿ ਇਸ ਵੇਲੇ ਮੇਅਰ ਨੇ ਕੀਤਾ ਕੀ ਹੈ ਕਿ ਉਹਨਾਂ ਵੇਕੈਂਸੀਜ਼ ਦਾ ਫਾਇਦਾ ਉਠਾਇਆ ਅਤੇ ਜਿਹੜੇ ਇਸ ਵੇਲੇ ਬੋਰਡ 'ਤੇ ਮੈਂਬਰ ਹੈਗੇ ਨੇ ਉਹ ਮੇਅਰ ਦੇ ਲੋਇਲਿਸਟਸ ਦੀ ਉਹਦੇ ਉੱਪਰ ਮੈਜੋਰਿਟੀ ਆ ਅਤੇ ਉਹਨਾਂ ਨੇ ਆਪਣੀ ਉਸ ਮੈਜੋਰਿਟੀ ਨੂੰ ਇਸਤੇਮਾਲ ਕਰਦੇ ਹੋਏ ਇਸ ਲੂਪ ਹੋਲ ਦਾ ਜਾਂ ਇਸ ਇੱਕ ਟਾਈਮ ਦਾ ਫਾਇਦਾ ਚੱਕਦੇ ਹੋਏ ਜਿਹੜਾ ਇਹ ਬਜਟ ਸੀ ਇਹਨੂੰ ਬੋਰਡ ਦੇ ਵੱਲੋਂ ਪਾਸ ਕਰਾ ਲਿਆ। ਅਤੇ ਇਹ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਦੋਸ਼ ਇਹ ਲਗਾਇਆ ਕਿ ਜਿਹੜੀ ਮੇਅਰ ਦੀ ਸਰੀ ਪੁਲਿਸ ਸਰਵਿਸ ਪ੍ਰਤੀ ਕਿਹੜ ਉਹ ਉਹਨਾਂ ਨੇ ਕੱਢੀ ਹੈ ਇਸ ਬਜਟ ਰਾਹੀਂ।
ਚਲੋ ਜਿਹੜਾ ਸੈਕਿੰਡ ਹਾਫ ਹੈ ਤਾਂ ਚਲੋ ਪੋਲੀਟੀਕਲ ਸਟੇਟਮੈਂਟ ਆ, ਜਿਹੜਾ ਪਹਿਲਾ ਹਾਫ ਹੈ ਸਟੇਟਮੈਂਟ ਦਾ ਕਿ ਵੀ ਇਸ ਵੇਲੇ ਜਿਹੜੀ ਬੋਰਡ ਆ ਜਿਹਦੇ ਨਾਲ ਸਿਟੀ ਕਲੇਮ ਕਰ ਰਹੀ ਹੈ ਵੀ ਸਾਡਾ ਰਾਜ਼ੀਨਾਮਾ ਹੋਇਆ, ਉਹ ਅੱਧੀ ਪਜੱਦੀ ਬੋਰਡ ਹੈ ਇਸ ਵੇਲੇ,
ਅੱਧੀ
ਤੋਂ ਵੀ ਘੱਟ ਆ। ਸੋ ਪੰਜ ਮੈਂਬਰ,
ਹਾਂ,
ਸੋ ਪੰਜ ਮੈਂਬਰ ਉਹਦੇ ਵਿੱਚ ਹੈ ਨਹੀਂ ਅਜੇ, ਤੇ ਰਿਪਲੇਸਮੈਂਟਸ ਅਜੇ ਤੱਕ ਨਿਯੁਕਤ ਕੀਤੀਆਂ ਨਹੀਂ ਗਈਆਂ, ਜੋ ਕਿ ਪ੍ਰੀਮੀਅਰ ਨੇ ਕਿਹਾ ਸੀ ਵੀ ਹੁਣ ਸੂਬਾ ਸਰਕਾਰ ਤੇ ਸਿਟੀ ਰਲ ਕੇ ਰਿਪਲੇਸਮੈਂਟਸ ਨਿਯੁਕਤ ਕਰਨਗੇ।
ਉਹ ਗੱਲ ਵੀ 2-3 ਤਰੀਕ ਦੀ ਗਈ,
2 ਫਰਵਰੀ
ਦੀ, ਅੱਜ 20 ਤਰੀਕ ਹੋ ਗਈ ਆ।
ਹਾਂਜੀ,
ਤੇ ਸਿਟੀ ਨੂੰ ਆਪਣਾ ਬਜਟ 1 ਮਾਰਚ ਤੋਂ ਪਹਿਲਾਂ ਫਾਈਨਲਾਈਜ਼ ਕਰਨਾ ਪੈਣਾ
ਜੀ।
ਸੋ 23 ਤਰੀਕ ਨੂੰ ਕਾਉਂਸਲ ਮੀਟਿੰਗ ਆ ਨੈਕਸਟ ਮੰਡੇ।
ਸੋ ਇਹ ਜਿਹੜੀ ਚੀਜ਼ ਆ ਜਿਹੜੀ ਅਸੈਸਰੀ ਕੋਲੀਸ਼ਨ ਨੇ ਕਹੀ ਆ ਕਾਫੀ ਰੈਲੇਵੈਂਟ ਆ, ਕਿ ਵੀ ਜਿਹੜਾ ਇਹ ਬਜਟ ਨੂੰ ਲੈ ਕੇ ਰਾਜ਼ੀਨਾਮਾ ਹੋਇਆ ਅੱਧੀ ਪਜੱਦੀ ਬੋਰਡ ਨਾਲ ਹੀ ਹੋ ਗਿਆ
ਜੀ ਜੀ ਜੀ।
ਸੋ ਪੂਰੀ ਬੋਰਡ ਦੇ ਨਾਲ ਰਾਜ਼ੀਨਾਮਾ ਨਹੀਂ ਹੈ।
ਸੋ ਹੁਣ ਦੇਖੋ ਇਹਦੇ ਵਿੱਚੋਂ ਜਿਹੜਾ ਪੋਲੀਟੀਕਲ ਫਾਲ ਆਊਟ ਆ ਉਹ ਜ਼ਰੂਰ ਇਸੇ ਤਰ੍ਹਾਂ ਚੱਲੇਗਾ। ਇਸੇ ਸਟੇਟਮੈਂਟ ਦੇ ਵਿੱਚ ਕਾਉਂਸਲਰ ਮਨਦੀਪ ਨਾਗਰਾ ਵੱਲੋਂ ਇੱਕ ਇਹ ਸਟੇਟਮੈਂਟ ਇਹਦੇ ਵਿੱਚ ਇਹਨਾਂ ਨੇ ਸ਼ਾਮਿਲ ਕੀਤੀ ਆ ਕਿ ਕਹਿੰਦੇ ਮੇਅਰ ਪੁਲਿਸ ਵਾਸਤੇ ਫੰਡਿੰਗ ਘੱਟ ਕਰ ਰਹੇ ਆ, ਜਦੋਂ ਕਿ ਤਕਰੀਬਨ $500 ਮਿਲੀਅਨ ਇੱਕ ਉਹ 10,000 ਸੀਟਾਂ ਵਾਲਾ ਸਟੇਡੀਅਮ ਆ ਵੀ ਉਹਦੇ ਵਾਸਤੇ ਉਹਨੂੰ ਅੱਗੇ ਵਧਾਉਣਾ ਚਾਹੁੰਦੇ ਆ ਵੀ ਇਸ ਵੇਲੇ ਸਾਨੂੰ ਵੈਨਿਟੀ ਸਟੇਡੀਅਮ ਦੀ ਲੋੜ ਆ ਜਾਂ ਫਿਰ ਸਾਨੂੰ ਜ਼ਿਆਦਾ ਪੁਲਿਸ ਰਿਸੋਰਸਿਸ ਦੀ ਲੋੜ ਹੈ। ਸੋ
ਬਟ ਦੈਨ ਅਗੇਨ ਟੂ ਬੀ ਫੇਅਰ, ਫੰਡਿੰਗ ਘਟਾਈ ਨਹੀਂ ਗਈ ਹੈ, ਫੰਡਿੰਗ $45 ਮਿਲੀਅਨ
ਵਧਾਈ ਗਈ ਹੈ।
$91 ਮਿਲੀਅਨ ਵੱਧ ਡਰਾਫਟ ਬਜਟ ਵਿੱਚ ਮੰਗਿਆ ਗਿਆ ਸੀ
ਜੀ,
ਤੇ ਉਹਦੇ 91 ਮਿਲੀਅਨ ਨਹੀਂ ਉਹਨਾਂ ਨੇ ਅਪਰੂਵ ਕੀਤਾ, $45 ਮਿਲੀਅਨ ਅਪਰੂਵ ਕੀਤਾ ਵੱਧ
ਜੀ
ਔਨ ਟੋਪ ਆਫ ਲਾਸਟ ਈਅਰਸ ਬਜਟ।
ਹਾਂ, ਸੋ ਜਿੰਨੇ ਪਿਛਲੇ ਸਾਲ ਦਾ ਬਜਟ ਸੀ ਉੱਥੋਂ $45 ਮਿਲੀਅਨ ਐਕਸਟਰਾ ਮਿਲੇਗਾ। ਤੇ ਇੱਕ ਵਾਰ ਫਿਰ ਇਹ ਗੱਲ ਰੀਟਰੇਟ ਕਰੀਏ ਕਿ ਮੇਅਰ ਦਾ ਇਹ ਕਹਿਣਾ ਕਿ ਇਹ ਪੈਸੇ ਸਰੀ ਪੁਲਿਸ ਸਰਵਿਸ ਇਸ ਸਾਲ ਜਿੰਨੇ ਨਵੇਂ ਅਫਸਰ ਹਾਇਰ ਕਰਨਾ ਚਾਹੁੰਦੀ ਆ ਉਹਦੇ ਵਾਸਤੇ ਇਹ ਉਨੇ ਪੈਸੇ ਅਸੀਂ ਜਾਰੀ ਕਰ ਦਿੱਤੇ ਨੇ ਵੀ ਨਵੀਂ ਤੈਨਾਤੀਆਂ ਦੇ ਵਿੱਚ ਬਜਟ ਕਰਕੇ ਸਰੀ ਪੁਲਿਸ ਸਰਵਿਸ ਨੂੰ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ।
ਆਪੋਜੀਸ਼ਨ ਵੱਲੋਂ ਜਿੰਨੀਆਂ ਵੀ ਗੱਲਾਂ ਕਹੀਆਂ ਗਈਆਂ, ਚਾਹੇ ਉਹ ਯੂਨੀਅਨ ਹੋਵੇ ਚਾਹੇ ਉਹ ਸੇਫ ਸਰੀ ਕੋਲੀਸ਼ਨ ਹੋਵੇ, ਉਹਨਾਂ ਵਿੱਚੋਂ ਇੱਕ ਗੱਲ ਜਿਹੜੀ ਸਭ ਤੋਂ ਰੈਲੇਵੈਂਟ ਆ ਉਹ ਕਹਿਣ ਉਹੀ ਹੈ
ਕਿ
ਬੋਰਡ ਜਿਹੜੀ ਆ ਬੋਰਡ ਦੇ ਉੱਤੇ ਪੂਰੇ ਮੈਂਬਰਸ ਨਹੀਂ ਹੈਗੇ ਤੇ ਬੋਰਡ ਦੇ ਨਾਲ ਜਿਹੜਾ ਰਾਜ਼ੀਨਾਮਾ ਹੋਇਆ ਮਤਲਬ ਉਹਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਸਕਦਾ ਕਿ ਵੀ ਬੋਰਡ ਆਪਣੀ ਪੂਰੀ ਕਪੈਸਿਟੀ ਦੇ ਵਿੱਚ ਤਾਂ ਅਜੇ ਐਗਜ਼ਿਸਟ ਹੀ ਨਹੀਂ ਕਰਦੀ।
ਬਿਲਕੁਲ, ਬਸ ਤੁਸੀਂ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਪਲਾਨ ਇੰਸ਼ੋਰੈਂਸ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਆ ਕਿ ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪਏਗਾ, ਤੇ ਇੱਕ ਵਾਰੀ ਫਿਰ ਸੋਚੋ। ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ ਕਿਉਂਕਿ ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਕਿ ਇਨ ਮੈਨੀ ਕੇਸਿਸ ਸਿਰਫ $2-3 ਪਰ ਡੇ ਵਿੱਚ ਤੁਹਾਨੂੰ ਢੁਕਵੀਂ ਇੰਸ਼ੋਰੈਂਸ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਤੇ ਨੌਲੇਜੇਬਲ ਇੰਸ਼ੋਰੈਂਸ ਐਡਵਾਈਜ਼ਰ ਅਮਰਿੰਦਰ ਨੱਡਾ ਤੁਹਾਡੇ ਲਈ ਕਸਟਮ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਦੇ ਨੇ ਤਾਂ ਕਿ ਲੋੜ ਪੈਣ ਤੇ ਇੰਸ਼ੋਰੈਂਸ ਤੁਹਾਡੇ ਕੰਮ ਵੀ ਆ ਸਕੇ। ਹੋਰ ਜਾਣਕਾਰੀ ਲਈ ਕਾਲ 604-3632-200, 604-3632-200 ਔਰ ਵਿਜ਼ਿਟ planinsurance.ca, ਦੈਟਸ planinsurance.ca। ਬਸ ਜੀ, ਇੱਕ ਤਾਂ ਤੁਹਾਡਾ ਧੰਨਵਾਦ ਕੱਲ੍ਹ ਪ੍ਰੋਗਰਾਮ ਦਾ ਜਿਹੜਾ ਕਹਿ ਲਓ ਅੱਧਾ ਪ੍ਰੋਗਰਾਮ ਸੰਭਾਲਣ ਲਈ ਤੁਹਾਡਾ ਬਹੁਤ ਸ਼ੁਕਰੀਆ।
ਤੁਹਾਡਾ ਧੰਨਵਾਦ, ਤੁਸੀਂ ਸਮਾਂ ਕੱਢ ਕੇ ਵਿੱਚੋਂ ਗਏ ਤੇ ਇੰਟਰਵਿਊ ਬੜੀ ਵਧੀਆ ਕਰਕੇ।
ਬਸ ਜੀ, ਟਾਈਮ ਮੈਂ ਤਾਂ ਹੀ ਕੱਢ ਕੇ ਜਾ ਸਕਿਆ ਕਿਉਂਕਿ ਯੂ ਆਰ ਹੋਲਡਿੰਗ ਦਾ ਫੋਰਟ।
ਇੱਦਾਂ ਹੀ ਕਰੀਏ ਨਾ ਹੁਣ, ਅਗਲਾ ਦੋ ਢਾਈ ਘੰਟੇ ਧੰਨਵਾਦ ਹੀ ਕਰੀਏ।
ਪਰ ਪ੍ਰਧਾਨ ਮੰਤਰੀ ਨਾਲ ਬਸ ਜਿਹੜੀ ਕੱਲ੍ਹ ਉਹ ਗੱਲ ਕਰਨ ਦਾ ਮੌਕਾ ਬਣਿਆ
ਜੀ,
ਉਹ ਜਸਟ ਇੱਕ ਮੀਟਿੰਗ ਦੇ ਵਿੱਚੋਂ ਨਿਕਲੇ ਸੀ ਤੇ ਉਦੋਂ 10 ਮਿੰਟ ਦੀ ਜਿਹੜੀ ਕਨਵਰਸੇਸ਼ਨ ਹੋਈ ਆ ਉਹਦੇ ਜਿਹੜੇ ਕੁਝ ਵੱਖੋ ਵੱਖਰੇ ਪਹਿਲੂ ਨੇ ਉਹ ਜ਼ਰੂਰ ਉਹ ਪੰਜਾਬੀ ਦੇ ਵਿੱਚ ਉਹਦਾ ਤਰਜਮਾ ਆਪਾਂ ਸੁਣਨ ਵਾਲ ਨਾਲ ਇੱਕ ਸਿਨੋਪਸਿਸ ਸਾਂਝਾ ਕਰ ਲਈਏ। ਇੱਕ ਤਾਂ ਦੇਖੋ ਪ੍ਰਧਾਨ ਮੰਤਰੀ ਨੂੰ ਮੈਂ ਇਹੀ ਪੁੱਛਿਆ ਸੀ ਵੀ ਦੇਖੋ ਇਸ ਵੇਲੇ ਤੁਹਾਡੀ ਮੀਟਿੰਗ ਜਿਹੜੀ ਹੋਈ ਆ, ਜਿਹੜੀ ਮੀਟਿੰਗ ਜੋ ਤੁਸੀਂ ਸੀਨੀਅਰ ਪੁਲਿਸ ਅਧਿਕਾਰੀ ਸੀਗੇ ਉਹਦੇ 'ਚ, ਸਰੀ ਪੁਲਿਸ ਸਰਵਿਸ ਦੇ ਚੀਫ ਨੋਮਲ ਪਿੰਸਕੀ ਵੀ ਉੱਥੇ ਸਨ, ਬਾਕੀ ਸੀਨੀਅਰ ਅਫੀਸ਼ੀਅਲ ਸੀਗੇ, BC ਐਕਸਟ੍ਰੋਸ਼ਨ ਟਾਸਕ ਫੋਰਸ ਵਾਲੇ ਸਨ, ਡੈਲਟਾ ਦੇ ਪੁਲਿਸ ਚੀਫ ਅਤੇ ਹੋਰ ਐਬਟਸਫੋਰਡ ਦੇ ਪੁਲਿਸ ਚੀਫ ਹੀ ਵਾਸ ਦੇਅਰ ਟੂ,
MPs ਵੀ ਸੀਗੇ,
MPs ਵੀ ਸੀਗੇ ਜਿਹੜੇ ਲਿਬਰਲ MPs ਨੇ ਲੋਕਲ। ਕਿ ਤੁਸੀਂ ਕਹਿੰਦੇ ਦੇਖੋ ਗੱਲਬਾਤ ਇਹੀ ਹੈ ਵੀ ਕੀ ਕੁਝ ਹਾਲੇ ਤੱਕ ਠੀਕ ਹੋ ਰਿਹਾ, ਕਿਹੜੀਆਂ ਚੀਜ਼ਾਂ ਤਬਦੀਲ ਕਰਨ ਦੀ ਲੋੜ ਆ। ਕਹਿੰਦੇ ਜਿਹੜੇ ਇੱਕ ਮੇਨ ਕੁਝ ਇਰੀਟੈਂਟਸ ਅਸੀਂ ਸੁਣੇ ਨੇ ਉਹਦੇ ਵਿੱਚ ਇਹ ਵੀ ਕਾਨੂੰਨਾਂ ਦੇ ਵਿੱਚ ਜਿਹੜੀ ਤਬਦੀਲੀ ਆ ਉਹ ਕਰਨੀ ਪੈਣੀ ਆ, ਉਹ ਕੰਮ ਚੱਲਦਾ ਪਿਆ। ਅਤੇ ਦੂਜੀ ਗੱਲ ਆ ਕਿ ਜਿਨ੍ਹਾਂ ਨੂੰ ਚਾਰਜ ਕੀਤਾ ਜਾ ਰਿਹਾ ਜਾਂ ਜਿਨ੍ਹਾਂ ਦੇ ਉੱਪਰ ਦੋਸ਼ ਲੱਗ ਰਹੇ ਨੇ ਉਹਨਾਂ ਦੀਆਂ ਆਈਡੈਂਟੀਜ਼ ਰਿਵੀਲ ਹੋਣ, ਕਿਉਂਕਿ ਉਹਦੇ ਨਾਲ ਇਨਵੈਸਟੀਗੇਸ਼ਨ ਦੇ ਵਿੱਚ ਵੀ ਮਦਦ ਮਿਲਦੀ ਆ। ਡਿਟਰੈਂਟ ਤਾਂ ਇੱਕ ਬਣਦਾ ਹੀ ਬਣਦਾ ਦੂਜਿਆਂ ਲਈ, ਪਰ ਜਿਹੜੇ ਫੜੇ ਜਾਂਦੇ ਨੇ ਫਿਰ ਟਿਪਸ ਵੀ ਜ਼ਿਆਦਾ ਹੁੰਦੀਆਂ ਨੇ, ਉਹਦੇ ਨਾਲ ਜਾਣਕਾਰੀ ਹੋਰ ਮਿਲਦੀ ਆ। ਫਿਰ ਮੈਂ ਉਹਨਾਂ ਨੂੰ ਸਵਾਲ ਇੱਕ ਇਹ ਵੀ ਪੁੱਛਿਆ ਸੀ ਕਿ ਕੀ ਤੁਹਾਨੂੰ ਇਹ ਲੱਗਦਾ ਵੀ ਕੈਨੇਡਾ ਨੇ ਆਪਣੇ ਹੀ ਰੂਲਸ ਨਹੀਂ ਫੋਲੋ ਕੀਤੇ ਪਿਛਲੇ ਸਾਲਾਂ ਦੇ ਵਿੱਚ ਜਿਹਦੇ ਕਰਕੇ ਇਹ ਸਮੱਸਿਆ ਹੋਈ ਆ। ਮਹਾਕਾਰਨੀ ਨੇ ਇਹ ਕਿਹਾ ਵੀ ਕਹਿੰਦੇ ਦੇਖੋ ਮੈਂ ਇਹ ਕਹਾਂਗਾ ਵੀ ਸਾਡੇ ਕੋਲ ਐਕਚੁਲੀ ਉੱਦਾਂ ਦੇ ਕਾਨੂੰਨ ਹੀ ਮੌਜੂਦ ਨਹੀਂ ਸੀ,
ਲੀਗਲ ਪ੍ਰੋਟੈਕਸ਼ਨ
ਮੌਜੂਦ ਨਹੀਂ ਸਨ ਜਿਹਦੇ ਆਧਾਰ 'ਤੇ ਅਸੀਂ ਉਹ ਕੰਮ ਕਰ ਸਕਦੇ, ਵੀ ਅਸੀਂ ਉਹ ਵੀ ਜਿਹੜੀਆਂ ਤਬਦੀਲੀਆਂ ਕਰ ਰਹੇ ਹਾਂ। ਐਟ ਵਨ ਪੁਆਇੰਟ ਹੀ ਸੈਡ ਕਿ ਕ੍ਰਿਮੀਨਲ ਕੋਡ ਦੇ ਵਿੱਚ ਇੱਕ ਤਾਂ ਕਹਿੰਦੇ 6 ਵੱਖੋ ਵੱਖਰੇ ਬਿੱਲ ਨੇ ਜਿਹੜੇ ਇਹਦੇ ਨਾਲ ਡੀਲ ਕਰ ਰਹੇ ਨੇ, ਇਕੱਲੇ ਕ੍ਰਿਮੀਨਲ ਕੋਡ ਦੇ ਵਿੱਚ ਹੀ ਅਸੀਂ 80 ਤਰਮੀਮਾਂ ਕਰਦੇ ਪਏ ਹਾਂ, 80। ਕਹਿੰਦੇ ਉਹ ਚੀਜ਼ਾਂ ਡਰਾਫਟ ਕਰਨ ਨੂੰ, ਉਹਨਾਂ ਨੂੰ ਪਾਸ ਕਰਨ ਨੂੰ, ਅੱਗੇ ਵਧਾਉਣ ਨੂੰ ਸਮਾਂ ਲੱਗਦਾ, ਪਰ ਉਹ ਚੀਜ਼ਾਂ ਹੁਣ ਅੱਗੇ ਵੱਧ ਰਹੀਆਂ ਨੇ।
ਹਾਂ, ਅਤੇ ਉਹਨਾਂ ਨੇ ਜਿਹੜੇ ਆਪਣੇ ਵੱਲੋਂ ਕਦਮ ਚੁੱਕੇ ਜਾ ਰਹੇ ਆ ਉਹ ਸਾਰੇ ਗਿਣਾਏ ਕਿ ਅਸੀਂ ਬਜਟ ਵਿੱਚ $1.7 billion ਰੱਖਿਆ, 1,000+ RCMP ਆਫਿਸਰਸ, ਬਾਰਡਰ ਆਫਿਸਰਸ ਅਸੀਂ ਹਾਇਰ ਕਰ ਰਹੇ ਹਾਂ। ਫਿਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਫਿਨਟ੍ਰੈਕ ਦੇ ਵਿੱਚ ਜਿਹੜੇ ਚੇਂਜਸ ਕੱਲ੍ਹ ਸਵੇਰੇ ਕੀਤੇ ਗਏ ਉਹ ਵੀ ਗਿਣਾਤੇ। ਸੋ ਆਪਣੇ ਵੱਲੋਂ ਕੀਤੇ ਚੁੱਕੇ ਜਾ ਰਹੇ ਸਾਰੇ ਕਦਮ ਉਹਨਾਂ ਨੇ ਗਿਣਾਏ ਨੇ। ਅਤੇ ਫਿਰ ਉਸ ਤੋਂ ਬਾਅਦ ਜਿਹੜਾ ਇੱਕ ਸਵਾਲ ਤੁਸੀਂ ਪੁੱਛਿਆ ਸੀ ਵੀ ਡੂ ਯੂ ਥਿੰਕ ਵੀ ਇਟਸ ਅ ਪਾਰਟ ਆਫ ਅ ਲਾਰਜਰ ਪ੍ਰੋਬਲਮ, ਇਟਸ ਜਸਟ ਅ ਸਿੰਪਟਮ। ਅਤੇ ਉਹਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕੈਂਡਿਡਲੀ ਜਿਹੜੀ ਇੱਕ ਕਹਿ ਲਓ ਕਨਫੈਸ ਕੀਤੀ ਹੈ ਕਿ ਉਹਨਾਂ ਨੇ ਖਾਸ ਤੌਰ 'ਤੇ ਕਿਹਾ ਵੀ ਸਟੂਡੈਂਟਸ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਸੀ, ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ
ਇੰਟੀਗ੍ਰੇਟ
ਨਹੀਂ ਕਰ ਸਕੇ, ਵੀ ਉਹ ਵੀ ਕਹਿੰਦੇ ਪਾਰਟ ਆਫ ਦ ਰੀਜ਼ਨ ਹੈ ਵੀ ਇਹ ਪ੍ਰੋਬਲਮ ਸਾਨੂੰ ਹੁਣ ਫੇਸ ਕਰਨੀ ਪੈ ਰਹੀ ਹੈ।
ਅਤੇ
ਉਹਨਾਂ ਨੇ ਕਿਹਾ ਕੈਂਡਿਡਲੀ ਵੀ ਹੈਵ ਰਿਡਿਊਸ ਦ ਨੰਬਰ ਆਫ ਇੰਟਰਨੈਸ਼ਨਲ ਸਟੂਡੈਂਟਸ ਨਾਓ, ਅਤੇ ਉਹਨਾਂ ਨੇ ਕਿਹਾ ਬਾਈ ਮੋਰ ਦੈਨ 50%। ਪਰ ਸਾਨੂੰ ਪਤਾ ਉਹ ਜਿਹੜੀ ਰਿਪੋਰਟ ਹੈ ਕਿ 2024 ਦੇ ਮੁਕਾਬਲੇ 2025 ਦੇ ਵਿੱਚ ਉਹ ਨੰਬਰ 61% ਘਟਿਆ।
ਅਤੇ ਫਿਰ ਕਹਿੰਦੇ
ਨਵੀਆਂ ਐਡਮਿਸ਼ਨ
ਜੀ ਜੀ ਅਤੇ ਕਹਿੰਦੇ ਇੰਟਰਨੈਸ਼ਨਲ ਸਟੂਡੈਂਟਸ ਘੱਟ ਆ ਰਹੇ ਨੇ। ਉੱਥੇ ਮੈਂ ਵਿੱਚ ਉਹਨਾਂ ਨੂੰ ਕਿਹਾ ਸੀ ਵੀ IRCC ਤਾਂ ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਦੁਬਾਰਾ ਆਕਰਸ਼ਿਤ ਕਰਨ ਲਈ ਸੋਸ਼ਲ ਮੀਡੀਆ 'ਤੇ ਐਡਸ ਪਾ ਰਹੀ ਆ। ਉਹ ਕਹਿੰਦੇ ਪਰ ਉਸ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਨੂੰ ਹੁਣ ਅਟਰੈਕਟ ਕਰਨ ਦੀ ਕੋਸ਼ਿਸ਼ ਹੋ ਰਹੀ ਆ ਉਹ ਬਹੁਤ ਡਿਫਰੈਂਟ ਇੱਕ ਕੰਪੋਜੀਸ਼ਨ ਹੋਏਗੀ ਜਿਹੜਾ ਗਰੁੱਪ ਹੁਣ ਆਏਗਾ,
ਕਿਉਂਕਿ ਉਹ ਪੋਸਟ ਗ੍ਰੈਜੂਏਟ ਡਾਕਟੋਰਲ ਸਟੂਡੈਂਟਸ ਨੇ,
ਰਿਸਰਚ ਸਟੂਡੈਂਟਸ ਹੋਣਗੇ। ਸੋ ਇੱਕ ਤਾਂ ਇਹ ਗੱਲ ਹੋਈ ਬਸੋ ਜੀ। ਫਿਰ ਨਾ ਮੈਂ ਉਹਨਾਂ ਨੂੰ ਪਹਿਲਾਂ ਤਾਂ ਮੈਂ ਉਹਨਾਂ ਨੂੰ ਜਿਹੜੀ ਕਲੋਜ਼ਿੰਗ ਸਟੇਟਮੈਂਟ ਉਹਨਾਂ ਨੂੰ ਪੁੱਛ ਲਈ, ਫਿਰ ਮੈਨੂੰ ਇਹ ਲੱਗਿਆ ਵੀ ਨਹੀਂ ਇਹ ਗੱਲ ਪੁੱਛਣੀ ਬਹੁਤ ਜ਼ਰੂਰੀ ਆ, ਕਿਉਂਕਿ ਕਲੋਜ਼ਿੰਗ ਸਟੇਟਮੈਂਟਸ ਵੀ ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਸੀਰੀਅਸਲੀ ਇਹ ਸਾਰੀ ਗੱਲ ਨੂੰ ਲੈ ਰਹੇ ਹਾਂ। ਮੈਂ ਕਿਹਾ ਜੀ ਫਿਰ ਤੁਸੀਂ ਉਹਨਾਂ ਨੂੰ ਕੀ ਕਹੋਗੇ ਜਿਹੜੇ ਇਹ ਮੰਨਦੇ ਨੇ ਵੀ ਤੁਹਾਨੂੰ ਦੇਖੋ ਅਗਲੇ ਮਹੀਨੇ ਮਾਰਚ ਦੇ ਵਿੱਚ ਇਫੈਕਟਿਵਲੀ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਬਣਿਆ 1 ਸਾਲ ਪੂਰਾ ਹੋ ਜਾਣਾ, ਐਕਸਟੋਰਸ਼ਨ ਕ੍ਰਾਈਸਿਸ ਉਸ ਤੋਂ ਕਿਤੇ ਪਹਿਲਾਂ ਦਾ ਚੱਲਦਾ ਆ ਰਿਹਾ, ਮਤਲਬ ਨਵੰਬਰ 2024 ਦੇ ਵਿੱਚ ਜਿਹੜੇ ਇਨੀਸ਼ੀਅਲ ਕੇਸਿਸ ਸੀਗੇ ਉਹ ਸਾਹਮਣੇ ਆਏ ਸੀ ਕਿ ਐਕਸਟੋਰਸ਼ਨ ਕ੍ਰਾਈਸਿਸ ਤੁਹਾਡੇ ਪ੍ਰਧਾਨ ਮੰਤਰੀ ਬਣਨ ਤੋਂ ਕਿਤੇ ਪਹਿਲਾਂ ਦਾ ਚੱਲ ਰਿਹਾ, ਤੁਸੀਂ ਆਲਮੋਸਟ 1 ਸਾਲ ਹੋਇਆ PM ਬਣਿਆ ਨੂੰ, ਤੁਸੀਂ ਹੁਣ ਸਰੀ 'ਚ ਆ ਕੇ ਇਹਦੇ ਬਾਰੇ ਪਬਲਿਕਲੀ ਗੱਲ ਕਰ ਰਹੇ ਹੋ, ਇੰਨਾ ਸਮਾਂ ਕਿਉਂ ਲੱਗ ਗਿਆ? ਉਸ ਗੱਲ ਨੂੰ ਉਹਨੇ ਇੱਦਾਂ ਰਿਫਿਊਟ ਕੀਤਾ, ਕਹਿੰਦੇ ਨਹੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ, ਮੇਰੇ ਜਿਹੜੇ ਲੋਕਲ ਇੱਥੋਂ ਮੈਂਬਰਸ ਆਫ ਪਾਰਲੀਮੈਂਟ ਨੇ MP ਨੇ ਬਾਕੀ ਅਧਿਕਾਰੀ ਨੇ ਉਹਨਾਂ ਤੋਂ ਮੈਨੂੰ ਇਨਪੁੱਟ ਮਿਲਦਾ ਰਹਿੰਦਾ, ਅਸੀਂ ਉਸ ਇਨਪੁੱਟ ਦੇ ਆਧਾਰ 'ਤੇ ਕੰਮ ਕਰ ਰਹੇ ਹਾਂ, ਮੈਂ ਪਹਿਲਾਂ ਵੀ ਸਰੀ ਆਉਂਦਾ ਰਿਹਾ। ਪਰ ਇਹ ਗੱਲ ਹੈਗੀ ਹੈ ਵਾਸੂ ਜੀ ਕਿ ਪਹਿਲਾਂ ਜਦੋਂ ਕਦੇ ਵੀ ਉਹ ਸਰੀ ਆਏ ਨੇ ਉਹਨਾਂ ਨੇ ਐਕਸਟੋਰਸ਼ਨ ਵਾਲੇ ਮਾਮਲੇ 'ਤੇ ਇੱਦਾਂ ਕੋਈ ਜੇ ਮੀਟਿੰਗ ਕੀਤੀ ਵੀ ਹੋਏਗੀ ਤਾਂ ਕੋਈ ਮੀਡੀਆ ਅਵੇਲੇਬਿਲਿਟੀ ਕਰਕੇ ਇੱਦਾਂ ਇੰਟਰਵਿਊਜ਼ ਦੇ ਵਿੱਚ ਜਾਂ ਗੱਲਬਾਤ ਕਰਕੇ ਸਿੱਧੇ ਸਿੱਧੇ ਤੌਰ 'ਤੇ ਡੈਡੀਕੇਟਿਡ ਐਕਸਟੋਰਸ਼ਨ ਬਾਰੇ ਕੋਈ ਇਸ ਤਰ੍ਹਾਂ ਦਾ ਜਿਹੜਾ ਮੀਟਅਪ ਸੀ ਉਹ ਨਹੀਂ ਸੀ ਕੀਤਾ।
ਅਤੇ ਉਹਨਾਂ ਨੇ ਇਸੇ ਜਵਾਬ ਦੇ ਵਿੱਚ ਕਿਹਾ ਵੀ 6 ਵੱਖੋ ਵੱਖਰੇ ਕਾਨੂੰਨ ਨੇ
ਜੀ
ਜਿਨ੍ਹਾਂ ਦੇ ਉੱਤੇ ਕੰਮ ਚੱਲ ਰਿਹਾ, ਅਤੇ ਕਹਿੰਦੇ ਐਜ਼ ਯੂ ਸੈਡ ਵੀ ਸਾਨੂੰ ਅਜੇ 1 ਸਾਲ ਤੋਂ ਘੱਟ ਹੀ ਹੋਇਆ ਸੋ ਪ੍ਰਾਈਮ ਮਿਨਿਸਟਰ ਬਣਿਆ
ਜੀ।
ਸੋ ਐਂਡ 1 ਸਾਲ ਵੀ ਜੇ ਆਪਾਂ ਪਹਿਲੇ ਵਾਲੀ ਟਰਮ ਉਹਨਾਂ
ਦੇ ਨਾਲ, ਕਿਉਂਕਿ ਹਾਂ ਇਲੈਕਸ਼ਨ ਅਪ੍ਰੈਲ 'ਚ ਹੋਇਆ ਸੀ,
28 ਅਪ੍ਰੈਲ 'ਚ ਹੋਇਆ, ਫਿਰ ਮਿਡ ਮੇ ਦੇ ਵਿੱਚ ਜਾ ਕੇ ਕੈਬਨਿਟ ਬਣੀ ਸੀ
ਜੀ।
ਸੋ ਉਹਨਾਂ ਨੇ ਕਿਹਾ ਸਮਾਂ ਅਜੇ ਥੋੜ੍ਹਾ ਹੋਇਆ, ਪਰ 6 ਜਿਹੜੇ ਵੱਖੋ ਵੱਖਰੇ ਕਾਨੂੰਨਾਂ ਦੇ ਉੱਤੇ ਕੰਮ ਚੱਲ ਰਿਹਾ ਐਂਡ ਪਰ ਆਪਾਂ ਵੀ ਪਹਿਲਾਂ ਇਹ ਗੱਲ ਕਰਦੇ ਰਹੇ ਹਾਂ ਕਿ ਪ੍ਰਾਈਮ ਮਿਨਿਸਟਰ ਵੱਲੋਂ ਕੋਈ ਖੁੱਲ੍ਹ ਕੇ ਸਟੇਟਮੈਂਟ ਕਿਉਂ ਵੀ ਨਹੀਂ ਦਿੱਤੀ ਗਈ ਐਕਸਟੋਰਸ਼ਨ ਬਾਰੇ, ਇਹਦੇ ਬਾਰੇ ਪਹਿਲਾਂ ਕਾਫੀ ਸਮੇਂ ਤੱਕ ਉਹ ਈਵਨ ਮੇਰਾ ਖਿਆਲ ਜਦੋਂ ਤੱਕ ਪ੍ਰੀਮੀਅਰਸ ਦੀ ਮੀਟਿੰਗ ਨਹੀਂ ਸੀ ਹੋਈ ਉਸ ਤੋਂ ਪਹਿਲਾਂ ਤੱਕ ਪ੍ਰਾਈਮ ਮਿਨਿਸਟਰ ਖੁੱਲ੍ਹ ਕੇ ਐਕਸਟੋਰਸ਼ਨ 'ਤੇ ਬੋਲੇ ਹੀ ਨਹੀਂ ਸੀ। ਡੇਵਿਡ EB ਨੇ ਫਿਰ ਜਦੋਂ ਜਾ ਕੇ ਉੱਥੇ ਕਿਹਾ ਸੀ ਇਟਸ ਅ ਟੈਰਰ ਅਟੈਕ ਇਨ ਸਲੋ ਮੋਸ਼ਨ,
ਉਸ ਤੋਂ ਪਹਿਲਾਂ ਸਿਟੀ ਆਫ ਸਰੀ ਵੱਲੋਂ ਜਿਹੜਾ ਮਤਾ ਪਾਸ ਕਰ ਲਿਆ ਗਿਆ ਸੀ ਕਿ ਐਮਰਜੈਂਸੀ ਡਿਕਲੇਅਰ ਕੀਤੀ ਜਾਵੇ ਇਸ ਮਾਮਲੇ 'ਤੇ,
ਪਰ ਉਦੋਂ ਤੱਕ ਵੀ ਪ੍ਰਾਈਮ ਮਿਨਿਸਟਰ ਬੋਲੇ ਨਹੀਂ,
ਉਦੋਂ ਤੱਕ ਵੀ ਨਹੀਂ।
ਸੋ ਪ੍ਰਾਈਮ ਮਿਨਿਸਟਰ ਨੇ ਬੋਲਣਾ ਸ਼ੁਰੂ ਕੀਤਾ ਉਸ ਪ੍ਰੀਮੀਅਰ ਦੀ ਮੀਟਿੰਗ ਤੋਂ ਬਾਅਦ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਟਸ ਅ ਸੀਰੀਅਸ ਇਸ਼ੂ ਵੀ ਆਰ ਟੇਕਿੰਗ, ਜਦੋਂ ਪ੍ਰੈਸ ਕਾਨਫਰੰਸ ਹੋਈ ਸੀ ਆਫਟਰ ਦ ਪ੍ਰੀਮੀਅਰ ਮੀਟਿੰਗ
ਜੀ,
ਅਤੇ ਹੁਣ ਉਹ ਸਰੀ ਆਏ ਨੇ, ਚਲੋ ਚੰਗੀ ਗੱਲ ਆ, ਦੇਰ ਆਏ ਦਰੁਸਤ ਆਏ, ਅਤੇ ਇੱਦਾਂ ਹੁਣ ਐਟਲੀਸਟ ਲੱਗ ਰਿਹਾ ਕਿ ਫੈਡਰਲ ਗਵਰਨਮੈਂਟ ਵੀ ਇਟਸ ਟੇਕਿੰਗ ਦਿਸ ਮੈਟਰ ਸੀਰੀਅਸਲੀ ਨਾ।
ਜੀ 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 ਬਿਲਕੁਲ। ਵਾਸੂ ਜੀ ਕੁਇਕਲੀ ਗੱਲ ਕਰੀਏ, ਅੱਜ ਅਮਰੀਕਾ ਦੀ ਸੁਪਰੀਮ ਕੋਰਟ ਨੇ ਬੜਾ ਕੰਪਲੀਕੇਟਡ 170 ਸਫਿਆਂ ਦਾ ਡਿਸੀਜਨ ਦਿੱਤਾ, 6-3 ਦੇ ਫਰਕ ਨਾਲ ਆਏ ਫੈਸਲੇ 'ਚ ਉਹਨਾਂ ਨੇ ਇਹ ਕਿਹਾ ਕਿ ਡੋਨਲਡ ਟਰੰਪ ਨੇ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ ਦੀ ਵਰਤੋਂ ਕਰਕੇ ਜਿਹੜੇ ਟੈਰਿਫਸ ਲਗਾਏ ਉਹ ਟੈਰਿਫਸ ਲਗਾਉਂਦਿਆਂ ਹੋਏ ਟਰੰਪ ਨੇ ਆਪਣੀ ਅਥਾਰਟੀ ਓਵਰਸਟੈਪ ਕੀਤੀ ਹੈ।
ਸੋ ਡੋਨਲਡ ਟਰੰਪ ਨੇ ਸਭ ਤੋਂ ਪਹਿਲਾਂ ਟੈਰਿਫਸ ਕੈਨੇਡਾ ਦੇ ਉੱਤੇ ਲਗਾਏ ਸੀ, ਕੈਨੇਡਾ ਅਤੇ ਮੈਕਸੀਕੋ, ਉਹਨੂੰ ਫੈਂਟਨਲ ਟੈਰਿਫ ਕਿਹਾ ਗਿਆ ਸੀ
ਜੀ।
ਸੋ ਫੈਂਟਨਲ ਟੈਰਿਫ ਜਿਹੜਾ 25% ਪਹਿਲਾਂ ਲਗਾਇਆ ਸੀ, ਬਾਅਦ 'ਚ ਉਹਨਾਂ ਨੇ ਵਧਾ ਕੇ 35% ਕੀਤਾ, ਉਹ IPA ਦੇ ਤਹਿਤ ਲੱਗਿਆ ਸੀ। ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਕਿਹਾ ਸੀ ਲਿਬਰੇਸ਼ਨ ਡੇ ਟੈਰਿਫ, ਜਿਹਨਾਂ ਰੈਸੀਪ੍ਰੋਕਲ ਟੈਰਿਫ ਕਿਹਾ, ਜੋ ਤਖਤੀ ਉਹਨਾਂ ਨੇ ਲੈ ਕੇ ਪੱਟਾ ਲੈ ਕੇ ਸੋ ਸਾਰੇ ਮੁਲਕਾਂ ਦੇ ਉੱਤੇ ਟੈਰਿਫ ਲਗਾਇਆ ਸੀ ਵੀ ਇਹ ਸਾਡੇ 3 ਟੈਰਿਫ ਲਗਾਉਣ 'ਤੇ ਅਸੀਂ ਜਵਾਬ ਦੇ ਵਿੱਚ ਉਸ ਤੋਂ ਅੱਧਾ ਟੈਰਿਫ ਇਹਨਾਂ ਦੇ ਉੱਤੇ ਲਗਾਵਾਂਗੇ। ਸੋ ਉਹ ਰੈਸੀਪ੍ਰੋਕਲ ਟੈਰਿਫ ਵੀ IPA ਇਸਤੇਮਾਲ ਕਰਕੇ ਹੀ ਲਗਾਏ ਗਏ ਸਨ। ਸੋ ਪਹਿਲਾਂ 2 ਲੋਅਰ ਕੋਰਟਸ ਵੱਲੋਂ ਇਹਨਾਂ ਟੈਰਿਫਸ ਨੂੰ ਕਿਹਾ ਗਿਆ ਸੀ ਵੀ ਇਹ ਡੋਨਲਡ ਟਰੰਪ ਨੇ ਆਪਣੀ ਪਾਵਰ ਨੂੰ ਓਵਰਸਟੈਪ ਕੀਤਾ ਕਿ ਹੀ ਇਜ਼ ਐਕਟਿਡ ਇਲੀਗਲੀ, ਅਤੇ ਇਹ ਫਿਰ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚਿਆ ਹੋਇਆ ਸੀ ਬੜੀ ਦੇਰ ਤੋਂ। ਦੇਖੋ ਆਈਪਾ ਹੈ ਕੀ ਕਿ ਐਮਰਜੈਂਸੀ ਲਗਾ ਕੇ, ਸੋ ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦੇ ਕੇ ਨੈਸ਼ਨਲ ਐਮਰਜੈਂਸੀ ਲਗਾ ਕੇ ਪ੍ਰੈਜ਼ੀਡੈਂਟ ਟ੍ਰੇਡ ਦੇ ਵਿੱਚ ਬਹੁਤ ਐਕਸਟਰਾਰਡਨਰੀ ਫੈਸਲੇ ਲੈ ਸਕਦਾ, ਪਰ ਟ੍ਰੇਡ ਨਾਲ ਸੰਬੰਧਿਤ ਉਹਦੇ ਵਿੱਚ ਟੈਰਿਫ ਦਾ ਜ਼ਿਕਰ ਨਹੀਂ ਹੈ, ਟੈਰਿਫ ਨਹੀਂ ਲਗਾ ਸਕਦੇ, ਲਗਾ ਸਕਦੇ ਹੋ ਕਿ ਨਹੀਂ ਲਗਾ ਸਕਦੇ। ਲੋਅਰ ਕੋਰਟਸ ਦਾ ਕਹਿਣਾ ਸੀ ਕਿ ਟ੍ਰੇਡ ਨਾਲ ਫੈਸਲੇ ਕੀਤੇ ਜਾ ਸਕਦੇ, ਤੁਸੀਂ ਕਿਸੇ ਮੁਲਕ ਨਾਲ ਆਪਣਾ ਵਪਾਰ ਬੰਦ ਕਰ ਸਕਦੇ ਹੋ,
ਘਟਾ
ਸਕਦੇ ਹੋ, ਕਿਉਂਕਿ ਵੀ ਜੇ ਅਸੀਂ ਇਹਨਾਂ ਨਾਲ ਵਪਾਰ ਕਰਾਂਗੇ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ। ਟੈਰਿਫ ਲਾਣਾ ਇੱਦਾਂ ਕਹਿੰਦੇ ਵੀ ਇਹ ਜਿਹੜਾ ਹੈ ਕਿ ਇਹ ਇਲੀਗਲ ਹੈ, ਵੀ ਇਹ ਆਈਪਾ ਦੇ ਵਿੱਚ ਇਹਦਾ ਪ੍ਰਾਵਧਾਨ ਨਹੀਂ ਹੈ, ਕਹਿੰਦੇ ਕੋਈ ਪ੍ਰੋਵੀਜ਼ਨ ਨਹੀਂ
ਹੈ।
ਸੋ ਇਹ ਲੋਅਰ ਕੋਰਟਸ ਨੇ ਵੀ ਇਹੀ ਗੱਲ ਕਹੀ ਸੀ ਅਤੇ ਸੁਪਰੀਮ ਕੋਰਟ ਨੇ ਵੀ ਇਹ ਗੱਲ ਨੂੰ ਅਪਹੋਲਡ ਕੀਤਾ। ਹੁਣ ਇਹ ਜਿਹੜੀਆਂ ਆਈਪਾ ਟੈਰਿਫਸ ਨੇ, ਐਜ਼ ਵੀ ਮੈਂਸ਼ਨਡ, ਵੀ ਕੈਨੇਡਾ ਦੇ ਉੱਤੇ ਜਿਹੜੀਆਂ ਫੈਂਟਨਲ ਟੈਰਿਫ ਸੀਗੀਆਂ, ਇਹ ਸਾਨੂੰ ਕੋਈ ਬਹੁਤੀਆਂ ਚੁਭਦੀਆਂ ਨਹੀਂ,
ਕਿਉਂਕਿ ਸਾਡਾ ਬਹੁਤਾ ਸਮਾਨ ਤਾਂ ਵਾਸੂ ਜੀ ਜਿਹੜਾ USMCA ਆ, ਫਰੀ ਟ੍ਰੇਡ ਐਗਰੀਮੈਂਟ, ਉਹਦੇ ਤਹਿਤ ਕੰਪਲਾਇੰਟ ਆ,
ਤੇ ਕੰਪਲਾਇੰਟ ਪ੍ਰੋਡਕਟਸ ਦੇ ਉੱਤੇ ਆਈਪਾ ਟੈਰਿਫਸ ਜਿਹੜੀਆਂ ਫੈਂਟਨਲ ਟੈਰਿਫਸ ਨਹੀਂ ਲੱਗਦੀਆਂ,
ਉਹ ਕਾਰਵ ਆਊਟ ਸੀ।
ਸੋ 90% ਪ੍ਰੋਡਕਟ ਸਾਡੇ ਵਿੱਚ ਕਵਰਡ ਨੇ
ਜੀ,
ਸੋ 90% ਪ੍ਰੋਡਕਟਸ ਦੇ ਉੱਤੇ ਤਾਂ ਨਹੀਂ ਲੱਗ ਰਹੀ।
ਜਿਹੜਾ ਇਹ ਵਾਲਾ ਟੈਰਿਫ ਹੈ, ਇਹ ਸੈਕਟੋਰਲ ਟੈਰਿਫਸ ਨਾਲ ਇਹ ਲਿੰਕਡ ਨਹੀਂ ਹੈਗਾ,
ਨਹੀਂ ਹੈ। ਸੋ ਜਿਹੜੀਆਂ ਸੈਕਟੋਰਲ ਟੈਰਿਫਸ ਨੇ ਉਹ ਸਾਨੂੰ ਚੁਭਦੀਆਂ, ਉਹ ਲੱਗੀਆਂ ਨੇ ਸੈਕਸ਼ਨ 232 ਆਫ ਦਾ US ਟ੍ਰੇਡ ਐਕਸਪੈਂਸ਼ਨ ਐਕਟ ਆਫ 1962
ਜੀ।
ਸੋ ਉਹ ਅਜੇ ਵੀ ਲੱਗੀਆਂ ਰਹਿਣਗੀਆਂ ਸੈਕਟੋਰਲ ਟੈਰਿਫਸ, ਜਿਹੜੀਆਂ ਸਟੀਲ, ਅਲੂਮੀਨੀਅਮ, ਲੰਬਰ, ਇਹ ਸਾਰੀਆਂ
ਆਟੋਸ,
ਸੋ ਉਹ ਸਾਨੂੰ ਚੁਭਦੀਆਂ ਨੇ
ਜੀ,
ਤੇ ਉਹ ਇਹਦੇ ਇਸ ਡਿਸੀਜਨ ਨਾਲ ਪ੍ਰਭਾਵਿਤ ਨਹੀਂ ਹੋਣਗੀਆਂ। ਬਾਕੀ ਜਿਹੜੇ ਅਮਰੀਕਾ ਦੇ ਟ੍ਰੇਡਿੰਗ ਪਾਰਟਨਰਸ ਨੇ, EU ਹੋਇਆ, UK ਹੋਇਆ, ਜਪਾਨ ਹੋਇਆ, ਉਹਨਾਂ ਨੂੰ ਇਹਦੇ ਨਾਲ ਰਾਹਤ ਮਿਲੇਗੀ, ਪਰ ਜਿਹੜੇ ਐਕਸਪਰਟਸ ਨੇ ਉਹ ਕਹਿੰਦੇ ਟੈਂਪਰਰੀ ਰਾਹਤ ਆ, ਕਿਉਂਕਿ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਵੱਖੋ ਵੱਖਰੇ ਮੈਂਬਰਸ ਨੇ ਉਹ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਆ ਵੀ ਜੇ ਸੁਪਰੀਮ ਕੋਰਟ ਨੇ ਇਹਨਾਂ ਟੈਰਿਫਸ ਨੂੰ ਇਲੀਗਲ ਕਿਹਾ ਤੇ ਅਸੀਂ ਕੋਈ ਹੋਰ ਲੀਗਲ ਟੂਲ ਇਸਤੇਮਾਲ ਕਰਕੇ ਨਵੀਆਂ ਟੈਰਿਫਸ ਲਗਾ ਦੇਵਾਂਗੇ,
ਸਾਡੇ ਕੋਲ ਤਰੀਕੇ ਬਹੁਤ
ਆ। ਇੱਕ ਤਾਂ ਇਹ ਕਿਹਾ ਜਾ ਰਿਹਾ ਵੀ ਸੈਕਟੋਰਲ ਟੈਰਿਫਸ ਨੂੰ ਹੀ ਸੰਭਾਵੀ ਤੌਰ ਤੇ ਇਹ ਬੰਪ ਅਪ ਕਰ ਸਕਦੇ ਆ ਕਿ ਉੱਥੋਂ ਰੈਵਨਿਊ ਹੋਰ ਜਨਰੇਟ ਕਰਨਗੇ। ਤਿੰਨ ਹੋਰ ਕਾਨੂੰਨ ਨੇ ਜਿਹੜੇ ਯੂਜ਼ ਕੀਤੇ ਜਾ ਸਕਦੇ ਆ। ਇੱਕ ਹੈ ਸੈਕਸ਼ਨ 301 ਆਫ ਟ੍ਰੇਡ ਐਕਟ ਆਫ 1974, ਜਿਹਦੇ ਵਿੱਚ ਹੋ ਸਕਦਾ ਵੀ ਕੰਟਰੀ ਸਪੈਸੀਫਿਕ ਟੈਰਿਫਸ ਲਗਾ ਦੇਣ। ਇੱਕ ਹੈਗਾ ਸੈਕਸ਼ਨ 122 ਆਫ ਦ ਟ੍ਰੇਡ ਐਕਟ ਆਫ 1974, ਜਿਹਦੇ ਵਿੱਚ ਹੈ 15% ਤੱਕ ਦੀਆਂ ਟੈਰਿਫਸ ਲਗਾਈਆਂ ਜਾ ਸਕਦੀਆਂ ਪ੍ਰੈਜ਼ੀਡੈਂਟ ਵੱਲੋਂ 150 ਦਿਨਾਂ ਵਾਸਤੇ ਬਿਫੋਰ ਕਾਂਗਰਸ ਅਪਰੂਵਲ ਇਜ਼ ਰਿਕੁਆਇਰਡ, ਅਤੇ ਫਿਰ ਕਾਂਗਰਸ ਉਹਨਾਂ ਨੂੰ ਐਕਸਟੈਂਡ ਕਰ ਸਕਦੀ ਹੈ। ਅਤੇ ਸੈਕਸ਼ਨ 338 ਆਫ ਦ ਟੈਰਿਫ ਐਕਟ ਆਫ 1930, ਜਿਹਦੇ ਵਿੱਚ ਸਪੈਸ਼ਲ ਸਰਕਮਸਟਾਂਸਿਸ ਦੇ ਵਿੱਚ ਅਪ ਟੂ 50% ਦੀਆਂ ਟੈਰਿਫਸ ਪ੍ਰੈਜ਼ੀਡੈਂਟ ਲਗਾ ਸਕਦੇ
ਨੇ। ਅੱਜ ਨਾ ਸਵੇਰੇ ਵਾਸੂ ਜੀ US ਦਾ ਇਕਨੋਮਿਕ ਡੇਟਾ ਆਇਆ ਸੀ, ਥੋੜ੍ਹਾ ਸੁਸਤ ਸੀ, ਉਹਨੂੰ ਵੇਖ ਕੇ ਸਟਾਕ ਮਾਰਕੀਟ ਥੋੜ੍ਹੀ ਡਾਵਾਂਡੋਲ ਹੋ ਗਈ ਸੀ। ਫਿਰ ਸੁਪਰੀਮ ਕੋਰਟ ਦਾ ਡਿਸੀਜਨ ਆ ਗਿਆ ਕਿ ਜਿਹੜੇ ਟੈਰਿਫਸ ਨੇ ਇਹ ਟਰੰਪ ਨੇ ਆਪਣੀ ਅਥਾਰਟੀ ਓਵਰਸਟੈਪ ਕੀਤੀ ਆ, ਅਤੇ ਉਸ ਡਿਸੀਜਨ ਤੋਂ ਬਾਅਦ ਸਟਾਕ ਮਾਰਕੀਟ ਫਿਰ ਉਹਦੇ 'ਚ ਹਰਿਆਲੀ ਛਾ ਗਈ ਆ। ਸੋ ਤੁਸੀਂ ਦੇਖੋ ਸਵਿੰਗ ਕਿਹੋ ਜਿਹੇ ਆਉਂਦੇ ਆ। ਪਰ ਹੁਣ ਤੁਸੀਂ ਟਰੰਪ ਨੇ ਜੇ ਜਿਹੜੇ ਤੁਸੀਂ ਦੱਸਿਆ ਵੀ ਤਿੰਨ ਹੋਰ ਵੱਖੋ ਵੱਖਰੇ ਐਕਟਸ ਨੇ ਜਾਂ ਪ੍ਰੋਵੀਜ਼ਨਸ ਨੇ ਜਿਹਦੇ ਰਾਹੀਂ ਟਰੰਪ ਟੈਰਿਫ ਦੁਬਾਰਾ ਤੋਂ ਕਿਸੇ ਹੋਰ ਤਰੀਕੇ ਲਾ ਸਕਦੇ ਆ, ਉਹਨੇ ਫਿਰ ਤੋਂ ਜਿਹੜੀ ਗੱਲ ਹੈਗੀ ਉਹ ਫਿਰ ਅਨਸਰਟਨਟੀ ਬਣੀ ਰਹਿਣੀ ਹੈ।
ਸੋ ਜਿਹੜੀਆਂ ਇਹ ਆਈਪਾ ਟੈਰਿਫਸ ਨੇ ਜਿਹਨਾਂ ਨੂੰ ਹੁਣ ਇਲੀਗਲ ਕਰਾਰ ਦਿੱਤਾ ਗਿਆ
ਜੀ,
ਇਹ ਮਿਡ ਡਿਸੰਬਰ ਤੱਕ ਅਮਰੀਕਾ ਵੱਲੋਂ $130 billion ਦਾ ਰੈਵਨਿਊ ਇਹਦੇ ਨਾਲ ਜਨਰੇਟ ਕੀਤਾ ਗਿਆ ਸੀ, ਅਤੇ ਉਹਦੇ ਵਿੱਚੋਂ ਜਿਹੜਾ ਕੈਨੇਡਾ ਤੋਂ ਰੈਵਨਿਊ ਇਕੱਤਰ ਹੋਇਆ ਸੀ ਆਈਪਾ ਟੈਰਿਫਸ ਇਸਤੇਮਾਲ ਕਰਕੇ, ਉਹ ਸਿਰਫ $2.4 billion ਹੀ ਸੀ।
ਜੇ
ਅਸੀਂ ਦੇਖੀਏ ਕਿ ਅਮਰੀਕਾ ਦੇ ਨਾਲ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਕੇ ਉਹ ਸਿਰਫ $2.4 billion ਹੀ ਸੀ।
ਜੇ
ਅਸੀਂ ਦੇਖੀਏ ਕਿ ਅਮਰੀਕਾ ਦੇ ਨਾਲ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਕੈਨੇਡਾ ਹੈ, ਅਤੇ ਪਰ ਜਿਹੜੀਆਂ ਟੈਰਿਫ ਕਲੈਕਸ਼ਨ ਦੀ ਗੱਲ ਹੈ ਆਈਪਾ ਟੈਰਿਫ ਦੇ ਤਹਿਤ, ਸਿਰਫ $2.4 billion ਹੀ $130 billion ਦੇ ਵਿੱਚੋਂ ਕੈਨੇਡਾ ਤੋਂ ਇਕੱਤਰ ਕੀਤੇ ਸੀ। ਉਹਦਾ ਕਾਰਨ ਇਹੀ ਹੈ ਕਿ ਸਾਡੇ 90% ਪ੍ਰੋਡਕਟਸ ਜਿਹੜੇ ਨੇ
ਉਹਨਾਂ ਨੂੰ
ਉਹਨਾਂ ਦੇ ਉੱਤੇ ਆਈਪਾ ਟੈਰਿਫ ਨਹੀਂ ਲੱਗਦਾ।
ਹਾਂ, ਪਰ ਉਹ ਵੀ ਉਦੋਂ ਤੱਕ ਜਦੋਂ ਤੱਕ USMCA ਦੀ ਡੀਲ ਹੈਗੀ ਹੈ, ਜਿਹਦਾ ਰਿਵਿਊ ਬਸ ਹੁਣ ਸ਼ੁਰੂ ਹੋਣਾ।
ਸੋ ਦੈਟਸ ਆਲਸੋ ਯੈਸ, ਦੈਟਸ ਆਲਸੋ ਪੋਸਿਬਿਲਿਟੀ,
ਉਹਦੇ ਵਿੱਚ ਕਿਸ ਭਾਅ ਬੀਤਦੀ ਆ ਉਹ ਦੇਖਣਾ ਹੋਏਗਾ।
ਸੋ ਜੇ USMCA ਹੀ ਨਾ ਰਿਹਾ,
ਹਾਂ,
ਤੇ ਫਿਰ
ਜਿਹੜਾ ਸੁਰੱਖਿਆ ਚੱਕਰ ਹੈ, ਹਾਂ, ਉਹਦਾ ਕੀ ਬਣੇਗਾ।
RRSP ਵਿੱਚ ਇਨਵੈਸਟ ਕਰਨਾ ਹੈ, TFSA ਰਾਹੀਂ ਮਨੀ ਦੀ ਟੈਕਸ ਫ੍ਰੀ ਗਰੋਥ ਚਾਹੁੰਦੇ ਹੋ, ਜਾਂ ਫਿਰ ਮਿਊਚੁਅਲ ਫੰਡਸ ਰਾਹੀਂ ਲੌਂਗ ਟਰਮ ਵੈਲਥ ਬਿਲਡ ਕਰਨੀ ਹੈ, ਖਾਲਸਾ ਕ੍ਰੈਡਿਟ ਯੂਨੀਅਨ ਤੁਹਾਨੂੰ ਹਰ ਕਦਮ ਤੇ ਗਾਈਡ ਕਰਨਗੇ।
40th ਐਨੀਵਰਸਰੀ ਸਪੈਸ਼ਲ RRSP TFSA GIC ਰੇਟ ਬਾਰੇ ਜਾਣਨ ਲਈ ਕਾਲ ਕਰੋ 604-507-6400, 604-507-6400। ਖਾਲਸਾ ਕ੍ਰੈਡਿਟ ਯੂਨੀਅਨ, 40 ਸਾਲ ਕਮਿਊਨਿਟੀ ਦੇ ਨਾਲ।
ਘਰ ਦੀ ਰੋਟੀ ਦਾ ਅਸਲੀ ਸਵਾਦ ਸ਼ੁਰੂ ਹੁੰਦਾ ਹੈ ਕੁਆਲਿਟੀ ਆਟੇ ਦੇ ਨਾਲ, ਤੇ ਹੁਣ ਸੇਵਨ ਫੂਡ ਤੇ ਆ ਗਿਆ ਹੈ ਦਿਵਿਆ ਸ਼ਰਬਤੀ ਚੱਕੀ ਫਰੈਸ਼ ਆਟਾ, 20 ਪਾਉਂਡ ਵਾਲਾ ਬੈਗ ਸਿਰਫ $8.99 ਵਿੱਚ, ਅਤੇ ਪਰਫੈਕਟ ਮਿਠਾਸ ਲਈ ਦਿਵਿਆ ਬਰਾਊਨ ਸ਼ੂਗਰ, 8 ਪਾਉਂਡ ਵਾਲਾ ਬੈਗ ਸਿਰਫ $6.99 ਵਿੱਚ, ਚੀਪੈਸਟ ਪ੍ਰਾਈਸ ਇਨ ਦਾ ਕੰਟਰੀ।
ਸੇਵਨ ਫੂਡਸ ਤੇ ਆਓ ਅਤੇ ਡੋਰ ਕ੍ਰੈਸ਼ਰ ਪ੍ਰਾਈਜ਼ ਦਾ ਫਾਇਦਾ ਲਓ। ਹੋਰ ਡੀਲਸ ਲਈ savonfoods.com ਤੇ ਜਾਓ ਅਤੇ ਵੀਕਲੀ ਫਲਾਇਰ ਵੇਖੋ, ਜਾਂ ਆਪਣੇ ਨੇੜਲੇ ਸੇਵਨ ਫੂਡਸ ਤੇ ਆਓ ਅਤੇ ਪੈਸੇ ਬਚਾਓ।
ਯਾਰ, ਹੁਣ ਸਾਡੇ ਵਿੱਚ ਪਿਆਰ ਨਹੀਂ ਰਿਹਾ, ਮੈਨੂੰ ਹੁਣੇ ਬਿਲਕੁਲ ਚੰਗੀ ਨਹੀਂ ਲੱਗਦੀ।
ਉਹ ਸ਼ਰਮ ਕਰ, ਕੀ ਗੱਲਾਂ ਕਰਦਾ, ਸਾਲ ਨਹੀਂ ਹੋਇਆ ਤੁਹਾਡੇ ਵਿਆਹ ਨੂੰ।
ਨਾਲੇ ਭਾਬੀ ਕਿੰਨੀ ਚੰਗੀ ਆ।
ਓਹੋ ਯਾਰ ਤੇਰੀ ਭਾਬੀ ਨਾਲ ਬਹੁਤ ਪਿਆਰ ਆ, ਮੈਂ ਤਾਂ ਗੱਡੀ ਦੀ ਗੱਲ ਕਰਦਾ, ਜਮਾ ਪਿਆਰ ਨਹੀਂ ਰਿਹਾ, ਮੈਨੂੰ ਨੀ ਚੰਗੀ ਲੱਗਦੀ, ਨਵੀਂ ਚਾਹੀਦੀ ਆ।
ਉਹ ਫੇਰ ਤਾਂ ਤੂੰ ਅੱਜ ਬਸੰਤ ਮੋਟਰ ਜਾ, ਜਿੱਥੋਂ ਤੈਨੂੰ ਮਿਲੂ ਇੱਕ ਵਧੀਆ ਗੱਡੀ, ਨਵੀਂ ਸਟਾਈਲਿਸ਼ ਤੇ ਪੇਮੈਂਟ ਪਾਕਟ ਫ੍ਰੈਂਡਲੀ।
ਈਜ਼ੀ ਫਾਈਨੈਂਸਿੰਗ, ਹਿਊਜ ਸਿਲੈਕਸ਼ਨ, ਜ਼ੀਰੋ ਪ੍ਰੈਸ਼ਰ, ਇਟਸ ਟਾਈਮ ਟੂ ਡਰਾਈਵ ਸਮਥਿੰਗ ਯੂ ਲਵ ਵਿਦਆਊਟ ਦ ਪੇਮੈਂਟ ਯੂ ਹੇਟ। ਬਸੰਤ ਮੋਟਰਸ, 16315 ਫ੍ਰੇਜ਼ਰ ਹਾਈਵੇ, ਸਰੀ।
ਬਸੰਤ ਮੋਟਰ।
ਫਿਊਚਰ ਜਾਣਿਆ ਨਹੀਂ ਜਾ ਸਕਦਾ, ਸਿਕਿਉਰ ਕੀਤਾ ਜਾ ਸਕਦਾ ਹੈ, ਅਤੇ ਭਰੋਸਾ ਮੰਗਿਆ ਨਹੀਂ ਜਾ ਸਕਦਾ, ਜਿੱਤਿਆ ਜਾ ਸਕਦਾ ਹੈ। ਇਸ ਤਰ੍ਹਾਂ ਹਜ਼ਾਰਾਂ ਹੀ ਫਿਊਚਰ ਸਿਕਿਉਰ ਕਰਕੇ ਲੋਕਾਂ ਦਾ ਭਰੋਸਾ ਜਿੱਤਿਆ ਹੈ AMC ਇੰਸ਼ੋਰੈਂਸ ਨੇ। ਜੇ ਫਿਊਚਰ ਸਿਕਿਉਰ ਕਰਨਾ ਹੈ ਤਾਂ ਹੋਰ ਸੋਚਣਾ ਕੀ, ਆਓ AMC। ਹੋਮ, ਲਾਈਫ, ਕਮਰਸ਼ੀਅਲ, ਟਰੈਵਲ ਜਾਂ ਫਲੀਟ ਇੰਸ਼ੋਰੈਂਸ ਦੇ ਬੈਸਟ ਰੇਟਸ ਦਿੰਦੇ ਨੇ AMC ਇੰਸ਼ੋਰੈਂਸ। ਮਲਟੀਪਲ ਲੋਕੇਸ਼ਨਸ ਟੂ ਸਰਵ ਯੂ, ਓਪਨ 7 ਡੇਜ਼ ਅ ਵੀਕ, 9 AM ਟੂ 9 PM। ਕਾਲ 604-670-3388, 604-670-3388, ਔਰ ਵਿਜ਼ਿਟ amcinsurance.ca।
ਕੋਈ ਮੁਕਾਬਲਾ ਹੀ ਨਹੀਂ।
ਮੈਂ ਸਮਝੀ ਨਹੀਂ ਭਾਈ ਸਾਹਿਬ,
ਉਹ ਤੁਹਾਡੀ ਟਾਇਲਸ ਅਤੇ ਫਲੋਰਿੰਗ ਦਾ ਕੋਈ ਮੁਕਾਬਲਾ ਹੀ ਨਹੀਂ।
ਇਹ ਕਮਾਲ ਕੀਤਾ DK ਫਲੋਰ ਐਂਡ ਟਾਇਲਸ ਵਾਲਿਆਂ ਨੇ, ਉਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ। ਟਾਇਲਸ, ਵਾਟਰਪਰੂਫ ਲੈਮੀਨੇਟ, ਇੰਜੀਨੀਅਰਡ ਵੁੱਡ, ਵਾਈਨਲ, ਨਾਲ ਇੰਸਟਾਲੇਸ਼ਨ ਸਰਵਿਸਿਜ਼ ਦਿੰਦੇ ਨੇ ਅਤੇ ਕਸਟਮ ਸਟੇਅਰਕੇਸ ਵੀ ਬਣਾਉਂਦੇ ਨੇ, ਮਟੀਰੀਅਲ ਫੈਕਟਰੀ ਤੋਂ ਡਾਇਰੈਕਟ ਲੈਂਦੇ ਨੇ। ਇਸ ਕਰਕੇ DK ਫਲੋਰ ਐਂਡ ਟਾਇਲਸ ਦੇ ਪ੍ਰਾਈਸਿਸ ਦਾ ਵੀ ਕੋਈ ਮੁਕਾਬਲਾ ਹੀ ਨਹੀਂ।
DK ਫਲੋਰ ਐਂਡ ਟਾਇਲਸ, 13395-76 Avenue, ਯੂਨਿਟ 301, ਕਾਲ 778-558-0172।
ਵਾਸੂ ਜੀ, ਜਿਹੜੇ ਇੰਡੀਆ ਦੇ ਹਾਈ ਕਮਿਸ਼ਨਰ ਨੇ ਕੈਨੇਡਾ ਦੇ ਵਿੱਚ, ਦਿਨੇਸ਼ ਪਟਨਾਇਕ, ਉਹਨਾਂ ਨੇ ਕੈਨੇਡੀਅਨ ਪ੍ਰੈਸ ਨਾਲ ਇੱਕ ਇੰਟਰਵਿਊ ਕੀਤੀ ਆ। ਉਹਦੇ 'ਚ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਕੈਨੇਡਾ ਅਤੇ ਇੰਡੀਆ ਦੇ ਵਿਚਕਾਰ ਜਿਹੜੀ ਉਹ ਕੰਪ੍ਰੀਹੈਂਸਿਵ ਟ੍ਰੇਡ ਅਗਰੀਮੈਂਟ 'ਤੇ ਜਿਹੜੀ ਗੱਲਬਾਤ 2010 'ਚ ਸ਼ੁਰੂ ਹੋਈ ਸੀ, ਫਿਰ ਉਹ ਮਲਟੀਪਲ ਟਾਈਮਸ ਰੁਕਦੀ ਰੁਕਾਉਂਦੀ, ਫਿਰ ਅੱਗੇ ਚੱਲਦੀ ਰਹੀ, ਫਿਰ ਇੱਕ ਸਮਾਂ ਇਹ ਆਇਆ ਕਿ ਕੰਪ੍ਰੀਹੈਂਸਿਵ ਟ੍ਰੇਡ ਡੀਲ ਛੱਡੋ, ਕੁਝ ਜਿਹੜੇ ਸੈਕਟਰਸ ਨੇ ਉਹਨਾਂ ਦੇ ਉੱਪਰ ਫੋਕਸ ਕਰਕੇ ਅਸੀਂ ਕੋਈ ਟ੍ਰੇਡ ਅਗਰੀਮੈਂਟ ਕਰਦੇ ਹਾਂ। ਪਰ ਗੱਲ ਬਿਲਕੁਲ ਹੀ ਠੱਪ ਹੋ ਗਈ ਸੀ, ਕਲੈਪਸ ਹੋ ਗਈ ਸੀ 2023 ਦੇ ਵਿੱਚ, ਜਦੋਂ ਸਾਬਕਾ ਪ੍ਰਧਾਨ ਮੰਤਰੀ ਆ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਦੋਸ਼ ਲਗਾਇਆ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਭਾਰਤੀ ਸਰਕਾਰ ਦੇ ਏਜੰਟਸ ਦਾ ਹੱਥ ਆ। ਉਹ ਤੋਂ ਬਾਅਦ ਗੱਲਬਾਤ ਬਿਲਕੁਲ ਕਲੈਪਸ ਹੋ ਗਈ ਸੀ। ਪਰ ਹੁਣ ਅਸੀਂ ਵੇਖਿਆ ਕਿ ਅੰਡਰ ਦਾ ਮਾਰਕ ਕਾਰਨੀ ਗਵਰਨਮੈਂਟ, ਜਿਹੜੇ ਇਹ ਟ੍ਰੇਡ ਰਿਲੇਸ਼ਨਸ ਨੇ ਇਹਨਾਂ ਨੂੰ ਬਿਹਤਰ ਬਣਾਉਣ ਦੇ ਲਈ ਕੰਮ ਕੀਤਾ ਜਾ ਰਿਹਾ। ਅਤੇ ਦਿਨੇਸ਼ ਪਟਨਾਇਕ ਦਾ ਇਹ ਕਹਿਣਾ ਹੈ ਕਿ 12 ਮਹੀਨਿਆਂ ਦੇ ਅੰਦਰ ਅੰਦਰ, ਇਨ ਦਾ ਨੈਕਸਟ 12 ਮੰਥਸ, ਅਗਰੀਮੈਂਟ ਹੋ ਸਕਦਾ ਹੈ ਜਿਹੜਾ ਉਹ ਕੰਪ੍ਰੀਹੈਂਸਿਵ
ਇਕਨੋਮਿਕ ਪਾਰਟਨਰਸ਼ਿਪ
ਸੀਪਾ, ਜਿਹੜਾ ਸੀਪਾ ਅਗਰੀਮੈਂਟ ਆ ਉਹਦੇ ਉੱਪਰ ਜਿਹੜੀ ਗੱਲਬਾਤ ਹੁਣ ਅੜੀ ਹੋਈ ਸੀ, 12 ਮਹੀਨਿਆਂ ਦੇ ਅੰਦਰ ਅੰਦਰ ਉਹ ਪੂਰੀ ਹੋ ਸਕਦੀ ਹੈ।
ਉਹਨਾਂ ਨੇ ਕਿਹਾ ਵੀ ਕਿਉਂਕਿ ਹੁਣ ਦੋਨੋਂ ਮੁਲਕਾਂ ਨੂੰ ਬੜਾ ਤਜਰਬਾ ਹੋ ਗਿਆ ਪਿਛਲੇ  2 ਸਾਲਾਂ ਦੇ ਵਿੱਚ ਇਸ ਤਰ੍ਹਾਂ ਦੇ ਧੜਾਧੜ ਅਗਰੀਮੈਂਟਸ ਕਰਨ ਦਾ,
ਜੀ,
ਕਿਉਂਕਿ ਭਾਰਤ ਨੇ ਵੀ EU ਦੇ ਨਾਲ ਹੁਣ ਇੱਕ ਬਹੁਤ ਵੱਡਾ ਅਗਰੀਮੈਂਟ ਕੀਤਾ ਹੈ,
ਵਿੱਚ ਮਦਰ ਆਫ ਵਰਲਡ ਲੀਡਰਸ ਨੂੰ ਕਹਿੰਦੇ ਸੀ,
2 ਬਿਲੀਅਨ ਲੋਕਾਂ ਨੂੰ ਰੈਪਰਜ਼ੈਂਟ ਕਰਨ ਵਾਲਾ ਅਗਰੀਮੈਂਟ। ਤੇ ਕੈਨੇਡਾ ਵੱਲੋਂ ਵੀ ਯੂਰੋਪੀਅਨ ਐਲਾਈਜ਼ ਦੇ ਨਾਲ ਕਈ ਤਰ੍ਹਾਂ ਦੇ ਅਗਰੀਮੈਂਟਸ ਕੀਤੇ ਜਾ ਰਹੇ ਨੇ। ਮਾਰਕ ਕਾਰਨੀ ਜਿਵੇਂ CPTPP ਤੇ EU ਦੇ ਵਿਚਕਾਰ ਇੱਕ ਬ੍ਰਿਜ ਬਣਾਉਣ ਦੀ ਗੱਲ ਕਰ ਰਹੇ ਨੇ ਤੇ ਇੱਕ ਥਰਡ ਫਰੰਟ ਖੋਲ੍ਹਣ ਦੀ ਗੱਲ ਕਰ ਰਹੇ ਨੇ। ਸੋ ਦਿਨੇਸ਼ ਪਟਨਾਇਕ ਦਾ ਤਰਕ ਇਹ ਆ ਵੀ ਕਿਉਂਕਿ ਹੁਣ ਦੁਨੀਆ ਬਦਲ ਗਈ ਆ, ਜੀਓ ਪੋਲੀਟਿਕਸ ਦੇ ਵਿੱਚ ਬੜੀਆਂ ਤਬਦੀਲੀਆਂ ਆਈਆਂ ਨੇ, ਅਮੈਰੀਕਾ ਦੀ ਹਜੈਮਨੀ ਨੂੰ ਜੋ ਇੱਕ ਕਹਿ ਲਓ ਵੀ ਉੱਤੇ ਸਵਾਲੀਆਂ ਨਿਸ਼ਾਨ ਲੱਗ ਰਿਹਾ। ਸੋ ਕਹਿੰਦੇ ਇਸ ਕਰਕੇ ਹੁਣ ਬੜਾ ਤਜਰਬਾ ਹੋ ਗਿਆ ਸਾਨੂੰ ਅਗਰੀਮੈਂਟਸ ਕਰਨ ਦਾ, ਤੇ ਪਹਿਲਾਂ ਵਾਂਗ ਨਹੀਂ ਵੀ 10-10 ਸਾਲ 20-20 ਸਾਲ ਲੱਗ ਜਾਂਦੇ ਸੀ ਅਗਰੀਮੈਂਟ ਕਰਨ ਲਈ, ਤੇ ਹੁਣ ਇਹ ਸਾਰਾ ਕੁਝ 1 ਸਾਲ ਦੇ ਅੰਦਰ ਅੰਦਰ ਵੀ ਕੀਤਾ ਜਾ ਸਕਦਾ।
ਜੀ,
ਸੋ ਉਹਨਾਂ ਨੇ ਇਹ ਗੱਲ ਕਹੀ।
ਤੇ ਦੇਖੋ ਬਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਵੱਖੋ ਵੱਖਰੇ ਮੁਲਕਾਂ ਦੇ ਨਾਲ, ਵੱਖੋ ਵੱਖਰੇ ਟ੍ਰੇਡਿੰਗ ਬਲੋਕਸ ਦੇ ਨਾਲ ਅਗਰੀਮੈਂਟਸ ਕਰਨ ਵਾਸਤੇ ਕਾਫੀ ਤਤਪਰ ਹੋਏ ਨੇ। ਜਿਹੜਾ ਉਹ CPTPP ਆ, ਕੰਪ੍ਰੀਹੈਂਸਿਵ ਐਂਡ ਪ੍ਰੋਗਰੈਸਿਵ ਅਗਰੀਮੈਂਟ ਫੋਰ ਟਰਾਂਸ ਪੈਸੀਫਿਕ ਪਾਰਟਨਰਸ਼ਿਪ, ਜਿਹੜਾ ਕਿ ਪੈਸੀਫਿਕ ਰਿਮ ਦੇ ਮੁਲਕਾਂ ਦਾ ਇੱਕ ਵੱਡਾ ਟ੍ਰੇਡਿੰਗ ਬਲੋਕ ਹੈ, ਜਿਵੇਂ EU ਆ। ਦਿਨੇਸ਼ ਪਟਨਾਇਕ ਨੇ ਇਹ ਗੱਲ ਆਖੀ ਹੈ, ਕਹਿੰਦੇ ਜਿਵੇਂ ਦੇਖੋ ਤੁਸੀਂ ਕੈਨੇਡਾ ਵਾਲੇ CPTPP ਰਾਹੀਂ ਉਹ ਜਿਹੜੇ ਪੈਸੀਫਿਕ ਰਿਮ ਵਾਲੀਆਂ ਕੰਟਰੀਜ਼ ਨੇ ਉਹਨਾਂ ਨਾਲ ਤੁਸੀਂ ਅਗਰੀਮੈਂਟ ਕਰਨ 'ਤੇ ਲੱਗੇ ਹੋ। ਕਹਿੰਦੇ ਸਾਡਾ ਵੀ ਟਾਰਗੇਟ ਇਹ ਹੈ, ਟੀਚਾ ਇਹ ਆ ਕਿ ਜੋ ਤੁਸੀਂ ਉੱਧਰ ਕਰ ਰਹੇ ਹੋ ਅਸੀਂ ਆਰਕਟਿਕ ਰੀਜਨ ਦੇ ਵਿੱਚ ਅਜਿਹਾ ਹੀ ਕਰ ਅਟਲਾਂਟਿਕ ਰੀਜਨ ਦੇ ਵਿੱਚ ਅਜਿਹਾ ਕਰ ਸਕੀਏ ਕਿ ਯੂਰੋਪੀਅਨ ਯੂਨੀਅਨ ਨਾਲ ਸਾਡੀ ਡੀਲ ਹੋ ਗਈ ਆ, ਅਗਲੇ 12 ਮਹੀਨਿਆਂ ਦੇ ਅੰਦਰ ਅੰਦਰ ਜੇ ਕੈਨੇਡਾ ਦੇ ਨਾਲ ਵੀ ਇਹ ਸੀਪਾ ਡੀਲ ਹੋ ਜਾਂਦੀ ਆ, ਕਹਿੰਦੇ ਅਸੀਂ ਉਮੀਦ ਹੀ ਕਰ ਸਕਦੇ ਹਾਂ ਕਿ ਅਮਰੀਕਾ ਦੀ ਜਿਹੜੀ ਟ੍ਰੇਡ ਪੋਲਿਸੀ ਆ ਉਹ ਵੀ ਇਸੇ ਤਰ੍ਹਾਂ ਇਕਸਾਰਤਾ ਦੇ ਨਾਲ ਆਏਗੀ, ਤਾਂ ਫਿਰ ਇੰਡੀਆ ਦੀ ਜਿਹੜੇ ਅਗਰੀਮੈਂਟਸ ਨੇ ਵੀ ਅਸੀਂ ਇੱਕ ਇਹੋ ਜਿਹਾ ਆਪਣਾ ਟ੍ਰੇਡਿੰਗ ਜ਼ੋਨ ਬਣਾ ਸਕਾਂਗੇ ਵੀ ਉੱਧਰ ਯੂਰੋਪੀਅਨ ਯੂਨੀਅਨ, ਇੱਧਰ ਨੌਰਥ ਅਮਰੀਕਾ ਦੇ ਵਿੱਚ ਕੈਨੇਡਾ ਅਤੇ ਅਮਰੀਕਾ, ਵੀ ਉਹਨਾਂ ਦੇ ਨਾਲ ਸਾਡੇ ਜਿਹੜੇ ਟ੍ਰੇਡ ਰਿਲੇਸ਼ਨਸ ਨੇ ਉਹਨਾਂ ਦੇ ਵਿੱਚ ਕਿਤੇ ਜ਼ਿਆਦਾ ਇਹ ਕਹਿ ਲਓ ਜਿਹੜੀ ਐਫੀਸ਼ੀਐਂਸੀ ਆ ਉਹ ਆ ਸਕੇ, ਟੀਚਾ ਸਾਡਾ ਕਹਿੰਦੇ ਇਹ ਆ।
ਸੋ ਅੱਜ 20 ਫਰਵਰੀ ਹੋ ਗਈ ਹੈ ਤੇ 10-12 ਦਿਨਾਂ ਨੂੰ ਹੋ ਸਕਦਾ 10 ਤੋਂ ਵੀ ਘੱਟ ਹੀ ਹੁਣ 28 ਦਾ ਮਹੀਨਾ ਸੋ 8-9 ਦਿਨਾਂ ਦੇ ਵਿੱਚ ਹੀ ਹੋ ਸਕਦਾ ਕਿ ਪ੍ਰਧਾਨ ਮੰਤਰੀ ਇੰਡੀਆ ਜਾਣ ਕਿਉਂਕਿ ਇਹ ਦੱਸਿਆ ਜਾ ਰਿਹਾ ਸੀ 1-2 ਮਾਰਚ ਹੋ ਸਕਦਾ ਕਿ ਉਹ ਫੇਰੀ ਹੋਵੇ
ਜੀ ਸੋ ਇਹ ਗੱਲਾਂ ਦਿਨੇਸ਼ ਪਟਨਾਇਕ ਵੱਲੋਂ ਅੱਜ ਜਾਂ ਉਹਨਾਂ ਨੇ ਜਿਹੜੀ ਇੰਟਰਵਿਊ ਦਿੱਤੀ ਆ ਉਹਦੇ ਵਿੱਚ ਸਾਹਮਣੇ ਆਈਆਂ ਨੇ
ਡੈਨੀਅਲ ਸਮਿਥ ਦੀ ਗੱਲ
ਮੈਂ ਹਾਂ ਐਲਬਰਟਾ ਰੈਫਰੈਂਡਮ ਮੈਂ ਉੱਧਰ ਹੀ ਜਾ ਰਿਹਾ ਸੀ ਡੈਨੀਅਲ ਸਮਿਥ ਨੇ ਬਸ ਜੀ ਕੱਲ੍ਹ ਇੱਕ 13 ਮਿੰਟਾਂ ਦਾ ਟੈਲੀਵਿਜ਼ਨ ਐਡਰੈਸ ਕੀਤਾ ਅਗਲੇ ਹਫ਼ਤੇ ਐਲਬਰਟਾ 'ਚ ਬਜਟ ਆ ਉਹ ਤੋਂ ਇੱਕ ਹਫ਼ਤੇ ਪਹਿਲਾਂ ਇਹ ਟੈਲੀਵਿਜ਼ਨ ਐਡਰੈਸ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 19 ਅਕਤੂਬਰ ਨੂੰ ਇੱਕ ਰੈਫਰੈਂਡਮ ਉਹ ਪ੍ਰਪੋਜ਼ ਕਰ ਰਹੇ ਨੇ ਜਿਹਦੇ ਵਿੱਚ 9 ਵੱਖੋ ਵੱਖਰੇ ਸਵਾਲ ਹੋਣਗੇ ਜਿਨ੍ਹਾਂ ਦੇ ਵਿੱਚ ਕੁਝ ਜਿਹੜੇ ਸਵਾਲ ਨੇ ਉਹ ਇਮੀਗ੍ਰੇਸ਼ਨ ਨਾਲ ਸੰਬੰਧਿਤ ਨੇ ਅਤੇ ਕੁਝ ਸਵਾਲ ਕੌਨਸਟੀਟਿਊਸ਼ਨਲ ਰਿਫੋਰਮ ਦੇ ਨਾਲ ਜੁੜੇ ਹੋਏ ਨੇ ਉਸ ਬਾਰੇ ਉਹਨਾਂ ਨੇ ਇਹ ਕੱਲ੍ਹ ਇੱਕ ਟੈਲੀਵਿਜ਼ਨ ਐਡਰੈਸ ਦੇ ਵਿੱਚ ਗੱਲ ਕੀਤੀ
ਆਈ ਥਿੰਕ ਸਵਾਲਾਂ ਦੇ ਵਿੱਚ ਜਾਣ ਦਾ ਆਪਣੇ ਕੋਲ ਸਮਾਂ ਸ਼ਾਇਦ ਨਹੀਂ ਹੋਏਗਾ ਪਰ ਜਿਹੜੀ ਇਹਦਾ ਮੇਨ ਜਿਹੜਾ ਕਹਿ ਲਓ ਵੀ ਇਹਦੀ ਜਿਸਟ ਇਹ ਹੈ ਕਿ ਡੈਨੀਅਲ ਸਮਿਥ ਦਾ ਤਰਕ ਇਹ ਸੀ ਕਿ ਈਕੁਲਾਈਜੇਸ਼ਨ ਪੇਮੈਂਟਸ ਫੈਡਰਲ ਇਮੀਗ੍ਰੇਸ਼ਨ ਫੈਡਰਲ ਨੀਤੀਆਂ ਦੇ ਕਰਕੇ ਐਲਬਰਟਾ ਦੀ ਇਕਾਨਮੀ ਨੂੰ ਢਾਹ ਲੱਗ ਰਹੀ ਹੈ ਅਤੇ ਅਗਲੇ ਹਫ਼ਤੇ ਐਜ਼ ਯੂ ਮੈਂਸ਼ਨ ਵੀ ਬਜਟ ਪੇਸ਼ ਕੀਤਾ ਜਾਣਾ ਉਸ ਬਜਟ ਦੇ ਵਿੱਚ ਐਕਸਪੈਕਟ ਕੀਤਾ ਜਾ ਰਿਹਾ ਕਿ ਮਲਟੀਪਲ ਬਿਲੀਅਨ ਡਾਲਰ ਦਾ ਡੈਫੀਸਿਟ ਹੋਏਗਾ ਜਿਵੇਂ ਬੀ ਸੀ ਦੇ ਬਜਟ ਵਿੱਚ ਸੀਗਾ ਸੋ ਉਹ ਉਹਨੂੰ ਸਮਝ ਲਓ ਵੀ ਇੱਕ ਐਕਸਕਿਊਜ਼ ਵਜੋਂ ਜਿਹੜੇ ਆਪੋਜੀਸ਼ਨ ਵਾਲੇ ਐਟਲੀਸਟ ਇਹ ਕਹਿ ਰਹੇ ਨੇ ਕਿ ਡੈਨੀਅਲ ਸਮਿਥ ਹੁਣ ਬਹਾਨੇਬਾਜ਼ੀ ਦੇ ਵਿੱਚ ਪੈ ਗਏ ਨੇ ਕਿ ਵੀ ਬਜਟ ਦੇ ਵਿੱਚ ਡੈਫੀਸਿਟ ਹੋਣਾ ਇੱਕ ਹਫ਼ਤਾ ਪਹਿਲਾਂ ਹੀ ਇੱਦਾਂ ਦੀ ਪ੍ਰੈਸ ਕਾਨਫਰੰਸ ਕਰ ਦਿਓ ਪ੍ਰੈਸ ਕਾਨਫਰੰਸ ਨੂੰ ਉਹਨਾਂ ਨੇ ਇੱਕ ਟੈਲੀਵਾਈਜ਼ਡ ਇੱਕ ਭਾਸ਼ਣ ਦਿੱਤਾ ਉਹਨਾਂ ਨੇ 13 ਮਿੰਟ ਦੀ ਸਪੀਚ ਵੀ ਉਹਦੇ 'ਚ ਕਹੋ ਕਿ ਜੀ ਆਹ ਸਾਰੀਆਂ ਪ੍ਰੋਬਲਮਸ ਨੇ ਫੈਡਰਲ ਸਰਕਾਰ ਦੀਆਂ ਨੀਤੀਆਂ ਨੇ ਜਿਹਦੇ ਕਰਕੇ ਸਾਡਾ ਨੁਕਸਾਨ ਹੁੰਦਾ ਅਸੀਂ ਉਹਦੇ ਵਿੱਚ ਵੀ ਤਰਮੀਮ ਕਰਨਾ ਚਾਹੁੰਦੇ ਹਾਂ ਵੀ ਸਾਨੂੰ ਲੱਗਦਾ ਵੀ ਟਾਈਮ ਟੂ ਐਕਟ ਆ ਗਿਆ ਹੈ ਅਸੀਂ ਐਲਬਰਟਾ ਨੈਕਸਟ ਪੈਨਲ ਬਣਾਇਆ ਸੀ ਉਹਨਾਂ ਨੇ ਕੰਸਲਟੇਸ਼ਨਸ ਕੀਤੀਆਂ ਅਤੇ ਜਿਹੜੇ ਉਹਦੇ ਵਿੱਚੋਂ ਕੁਝ ਸਵਾਲ ਚੁਣੇ ਗਏ ਨੇ ਸਵਾਲ ਕਿਸ ਤਰ੍ਹਾਂ ਦੇ ਨੇ ਕਿ ਇਮੀਗ੍ਰੇਸ਼ਨ ਦੇ ਵਿੱਚ ਜ਼ਿਆਦਾ ਤਾਕਤਾਂ ਐਲਬਰਟਾ ਦੇ ਕੋਲ ਹੋਣ ਵੀ ਜਿਹੜੇ ਇਕਨੋਮਿਕ ਇਮੀਗ੍ਰੈਂਟਸ ਨੂੰ ਹੀ ਤਰਜੀਹ ਦਿੱਤੀ ਜਾਵੇ ਜਿਹੜੇ ਨੋਨ ਪਰਮਨੈਂਟ ਰੈਜ਼ੀਡੈਂਟਸ ਨੇ ਉਹਨਾਂ ਨੂੰ ਜੇ ਕੋਈ ਸੋਸ਼ਲ ਸਰਵਿਸਿਜ਼ ਵਗੈਰਾ ਪ੍ਰਦਾਨ ਕਰਨੀਆਂ ਨੇ ਤਾਂ ਉਹਨਾਂ ਉੱਤੇ ਕੋਈ ਫੀਸ ਰੱਖ ਦਿੱਤੀ ਜਾਵੇ
ਜਾਂ ਉਹਨਾਂ ਵਾਸਤੇ ਸ਼ਰਤ ਹੋਵੇ ਵੀ ਪਹਿਲਾਂ ਘੱਟੋ ਘੱਟ
ਇੱਕ ਸਾਲ ਤੁਸੀਂ ਇੱਥੇ ਰਹੋ ਇਸ ਤਰ੍ਹਾਂ ਦੇ ਸਵਾਲ ਨੇ ਵੀ ਯੈਸ ਜਾਂ ਨੋ ਦੇ ਵਿੱਚ ਜਵਾਬ ਦਿਵੋ
ਇਹ ਤਾਂ ਹੈਗੇ ਨੇ ਇਮੀਗ੍ਰੇਸ਼ਨ ਰਿਲੇਟਡ ਮਤਲਬ ਉਹਦੇ ਵਿੱਚ ਹੋਰ ਵੀ ਚੀਜ਼ਾਂ ਨੇ ਕਿ ਜਿਹੜੇ ਬੱਚੇ ਮੰਨ ਲਓ ਕੋਈ ਟੈਂਪਰੇਰੀ ਫੋਰਨ ਵਰਕਰ ਦੇ ਆ ਕੇ ਸਕੂਲਾਂ 'ਚ ਪੜ੍ਹਦੇ ਨੇ ਕਿ ਉਹ ਫ੍ਰੀ ਹੋਣਾ ਚਾਹੀਦਾ ਜਾਂ ਫਿਰ ਜਿਹੜੇ ਰੈਫਿਊਜੀਜ਼ ਆਉਂਦੇ ਨੇ ਉਹਨਾਂ ਨੇ ਗੱਲ ਇਹ ਕਹੀ ਨਾ ਕਹਿੰਦੇ ਸਾਡਾ ਹੁਣ ਤੱਕ ਸਿਸਟਮ ਕੀ ਰਿਹਾ ਸੀ ਕਿ ਤੁਸੀਂ ਕੈਨੇਡਾ ਆਉਂਦੇ ਹੋ ਤੁਸੀਂ ਟੈਕਸਪੇਅਰ ਬਣਦੇ ਹੋ ਤੁਹਾਨੂੰ ਬੈਨੀਫਿਟ ਮਿਲਦਾ ਹੁਣ ਪੁੱਠਾ ਹੋ ਗਿਆ ਬਹੁਤ ਸਾਰੇ ਅਜਿਹੇ ਲੋਕ ਆਉਂਦੇ ਨੇ ਜਿਹੜੇ ਕਿ ਕੈਨੇਡਾ ਆ ਕੇ ਬੈਨੀਫਿਟਸ ਪਹਿਲਾਂ ਲੈਂਦੇ ਨੇ ਟੈਕਸਪੇਅਰ ਮੇ ਵੀ ਅੱਗੇ ਚੱਲ ਕੇ ਬਣਨਗੇ ਜੇ ਬਣਨਗੇ ਤਾਂ ਅਤੇ ਉਹਨਾਂ ਨੇ ਕਿਹਾ ਵੀ ਰੈਪਿਡ ਗਰੋਥ ਹੋਈ ਪਾਪੂਲੇਸ਼ਨ ਦੀ 6 ਲੱਖ ਬੰਦਾ ਪਿਛਲੇ 4 ਸਾਲਾਂ ਦੇ ਵਿੱਚ ਐਲਬਰਟਾ 'ਚ ਹੀ ਆ ਗਿਆ ਸੋ ਕਹਿੰਦੇ ਇੰਨਾ ਸੀ ਇਹ ਅਨਸਸਟੇਨੇਬਲ ਗਰੋਥ ਆ ਇਹ ਤਾਂ ਹੈਗਾ ਇਮੀਗ੍ਰੇਸ਼ਨ ਦੇ ਪਾਸੇ ਫਿਰ ਗੱਲ ਹੈਗੀ ਹੈ ਕੰਸਟੀਟਿਊਸ਼ਨਲ ਰਿਫੋਰਮ ਦੀ ਵੀ ਉਹ ਗੱਲ ਕਰ ਰਹੇ ਨੇ ਕਹਿੰਦੇ ਸੈਨੇਟ ਅਬੋਲਿਸ਼ ਕਰ ਦਈਏ ਵੀ ਸੈਨੇਟ ਜਿਹੜੀ ਸਾਡਾ ਰੈੱਡ ਚੇਂਬਰ ਸੋਬਰ ਸੈਕਿੰਡ ਥਾਟ ਵਾਲਾ ਚੇਂਬਰ ਵੀ ਉਹਦੀ ਛੁੱਟੀ ਕਰ ਦਿਓ
ਅਤੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਕੁਝ ਏਰੀਆਜ਼ ਦੇ ਵਿੱਚ ਪ੍ਰੋਵਿੰਸ਼ੀਅਲ ਅਤੇ ਫੈਡਰਲ ਲਾਅਜ਼ ਦੇ ਵਿਚਕਾਰ ਕੋਈ ਓਵਰਲੈਪ ਆ ਜਾਂ ਕੌਨਫਲਿਕਟ ਆ ਉਹਦੇ ਵਿੱਚ ਪ੍ਰੋਵਿੰਸ਼ੀਅਲ ਲਾਅਜ਼ ਜਿਹੜੇ ਨੇ ਉਹ ਪ੍ਰੀਵੇਲ ਕਰਨ
ਇਹ ਗੱਲ ਮੈਨੂੰ ਬੜੀ ਇੰਟਰਸਟਿੰਗ ਲੱਗੀ ਸੋ ਇਹਦਾ ਮਤਲਬ ਕੀ ਹੋਇਆ ਫਿਰ ਇਸ ਗੱਲ ਦੀ ਉਹ ਪ੍ਰੋੜਤਾ ਕਰ ਰਹੇ ਨੇ ਕਿ ਜੇ ਬੀ ਸੀ ਕਹਿੰਦਾ ਕਿ ਜੀ ਅਸੀਂ ਪਾਈਪਲਾਈਨ ਨਹੀਂ ਬਣਨ ਦੇਣੀ ਭਾਵੇਂ ਉਹਦੇ ਵਿੱਚ ਫੈਡਰਲ ਜੁਰਿਸਡਿਕਸ਼ਨ ਜ਼ਿਆਦਾ ਓਵਰ ਪਾਵਰ ਕਰਦੀ ਆ ਫਿਰ ਬੀ ਸੀ ਨੂੰ ਇਸ ਗੱਲ ਦਾ ਹੱਕ ਹੋਏਗਾ ਮਤਲਬ ਇਹ ਤਾਂ ਐਲਬਰਟਾ ਵਾਸਤੇ ਸਪੈਸੀਫਿਕਲੀ ਗੱਲ ਕਰਦੇ ਪਏ ਆ
ਪਰ ਨਾਲ ਉਹਨਾਂ ਨੇ ਕਿਹਾ ਕਹਿੰਦੇ ਵੀ ਜਿਹੜੇ ਲਾਈਕ ਮਾਈਂਡਡ ਪ੍ਰੋਵਿੰਸਿਸ ਨੇ ਵੀ ਜਿਹੜੇ ਉਹ ਇਸ ਚੀਜ਼ ਦੇ ਹੱਕ ਵਿੱਚ ਹੋਣ ਉਹਨਾਂ ਦੇ ਨਾਲ ਰਲ ਕੇ ਕਿ ਐਲਬਰਟਾ ਨੂੰ ਇਸ ਗੱਲ ਦੀ ਪੈਰਵੀ ਕਰਨੀ ਚਾਹੀਦੀ ਹੈ ਕਿ ਕੌਂਸਟੀਟਿਊਸ਼ਨ ਦੇ ਵਿੱਚ ਚੇਂਜਸ ਕੀਤੇ ਜਾਣ ਸੋ ਉਹਦੇ ਵਿੱਚ ਉਹ ਹੋ ਸਕਦਾ ਕਿ ਵੈਸਟਰਨ ਪ੍ਰੋਵਿੰਸਿਸ ਮਤਲਬ ਬ੍ਰਿਟਿਸ਼ ਕੋਲੰਬੀਆ ਨੂੰ ਵੀ ਉਹ ਸ਼ਾਮਲ ਕਰਨ ਇਸ ਮੁਹਿੰਮ ਦੇ ਵਿੱਚ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਪ੍ਰੋਵਿੰਸਿਸ ਦੇ ਕੋਲ ਇਹ ਵੀ ਆਪਸ਼ਨ ਹੋਵੇ ਕਿ ਫੈਡਰਲ ਜਿਹੜੇ ਕੋਈ ਪਾਲਿਸੀਜ਼ ਨੇ ਕੋਈ ਪ੍ਰੋਗਰਾਮਸ ਨੇ ਹੈਲਥ ਐਜੂਕੇਸ਼ਨ ਜਾਂ ਸੋਸ਼ਲ ਸਰਵਿਸਿਜ਼ ਨਾਲ ਸੰਬੰਧਿਤ ਉਹਨਾਂ ਦੇ ਵਿੱਚੋਂ ਸੂਬੇ ਆਪਟ ਆਊਟ ਕਰ ਸਕਣ ਉਹ ਕਹਿਣ ਸਾਨੂੰ ਪੈਸੇ ਦੇ ਦਿਓ ਤੇ ਪ੍ਰੋਗਰਾਮ ਅਸੀਂ ਤੁਹਾਡਾ ਜਿਹੜਾ ਉਹ ਇੰਪਲੀਮੈਂਟ ਨਹੀਂ ਕਰਨਾ ਜਿਵੇਂ ਫਾਰਮਾ ਕੇਅਰ ਹੋਇਆ ਡੈਂਟਲ ਕੇਅਰ ਹੋਇਆ ਕਿ ਇਹਦੇ ਪੈਸੇ ਦੇ ਦਿਓ ਪ੍ਰਬੰਧਨ ਅਸੀਂ ਆਪੇ ਕਰ ਲਵਾਂਗੇ ਵੀ ਸਾਡੇ ਕੋਲ ਇੱਦਾਂ ਦਾ ਵੀ ਆਪਸ਼ਨ ਹੋਣਾ ਚਾਹੀਦਾ ਮੇਨ ਜਿਹੜੀ ਗੱਲ ਵੀ ਜਿਹੜੀ ਵੈਸਟਰਨ ਪ੍ਰੋਵਿੰਸਿਸ ਪਹਿਲਾਂ ਤੋਂ ਹੀ ਕਰਦੇ ਨੇ ਕਿ ਈਕੁਲਾਈਜੇਸ਼ਨ ਪੇਮੈਂਟਸ ਦਾ ਜਿਹੜਾ ਹੈਵਸ ਅਤੇ ਹੈਵ ਨੋਟਸ ਦੇ ਵਿੱਚ ਜਿਹੜਾ ਇੱਕ ਫਾਰਮੂਲਾ ਹੈ ਕਿ ਜਿਹਨਾਂ ਸੂਬਿਆਂ ਦੇ ਕੋਲ ਕੁਦਰਤੀ ਸਰੋਤ ਨੇ ਉਹ ਆਪਣਾ ਰੈਵਨਿਊ ਹੈਵ ਨੋਟ ਪ੍ਰੋਵਿੰਸਿਸ ਜਿਹਨਾਂ ਦੇ ਕੋਲ ਕੁਦਰਤੀ ਸਰੋਤ ਨਹੀਂ ਹੈਗੇ ਉਹਨਾਂ ਦੇ ਨਾਲ ਸ਼ੇਅਰ ਕਰਨ ਅਤੇ ਉਹਦੇ 'ਚ ਹੁੰਦਾ ਕੀ ਹੈ ਕਿ ਓਨਟੈਰੀਓ ਜਿਹੜਾ ਵੈਸੇ ਸਾਡਾ ਇਕਨੋਮਿਕ ਇੰਜਨ ਹੈ ਕੈਨੇਡਾ ਦਾ
ਉਹਨੂੰ ਵੀ ਪੈਸੇ
ਮਿਲਦੇ ਉਹ ਹੈਵ ਨੋਟਸ ਦੇ ਵਿੱਚ ਆਉਂਦਾ ਤੇ ਉਹਨਾਂ ਨੂੰ ਪੈਸੇ ਮਿਲਦੇ ਨੇ ਉਹ ਨੈਟ ਰਿਸੀਪੀਐਂਟ ਨੇ ਤੇ ਬ੍ਰਿਟਿਸ਼ ਕੋਲੰਬੀਆ ਤੇ ਐਲਬਰਟਾ ਵਰਗੇ ਜਿਹੜੇ ਵੈਸਟਰਨ ਪ੍ਰੋਵਿੰਸਿਸ
ਨੇ
ਦੇ ਪੇ ਇਨਟੂ ਇਟ ਸਾਨੂੰ ਪੈਸੇ ਦੇਣੇ ਪੈਂਦੇ ਆ
ਜੀ
ਸੋ ਉਹ ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਇਹ ਕਿਹਾ ਜਾਂਦਾ ਐਲਬਰਟਾ ਵੱਲੋਂ ਵੀ ਕਿ ਚਲੋ ਠੀਕ
ਅੱਛਾ ਜੇ ਦੇਖੋ ਇਹ ਰੈਫਰੈਂਡਮ 19 ਅਕਤੂਬਰ ਨੂੰ ਹੁੰਦਾ, ਇਹ ਇੰਡੀਪੈਂਡੈਂਸ ਰੈਫਰੈਂਡਮ ਤੋਂ ਟੋਟਲੀ ਵੱਖਰਾ, ਮਤਲਬ ਇਹ ਇੱਥੇ ਗੱਲ ਕਰਦੀ ਹੈ ਉਹ ਤਾਂ ਲਹਿਦਾ ਇੱਕ ਸਿਟੀਜ਼ਨ ਇਨੀਸ਼ੀਏਟਿਡ ਰੈਫਰੈਂਡਮ ਹੈ। ਇਸ ਰੈਫਰੈਂਡਮ ਦੇ ਵਿੱਚੋਂ ਜੋ ਵੀ ਸਿੱਟਾ ਨਿਕਲਦਾ ਉਹ ਸਰਕਾਰ ਵਾਸਤੇ ਉਹਦੇ ਉੱਪਰ ਐਕਟ ਕਰਨਾ ਕੋਈ ਜ਼ਰੂਰੀ ਨਹੀਂ ਹੈ, ਫੈਡਰਲ ਸਰਕਾਰ ਉੱਪਰ ਕੋਈ ਬਾਇੰਡਿੰਗ ਨਹੀਂ ਹੋਏਗੀ। ਜਿਹੜਾ ਸੈਨੇਟ ਅਬੋਲਿਸ਼ ਕਰਨ ਦੀ ਗੱਲ ਕਰਦੇ ਆ ਉਹਦੇ ਲਈ ਇਹ ਜ਼ਰੂਰੀ ਹੋਏਗਾ ਕਿ ਸਾਰੇ ਸੂਬੇ ਮੰਨਣ, ਸੋ ਉਹਦੇ ਕਿੰਨੇ ਚਾਂਸਿਸ ਨੇ। ਜਿਹੜੀ ਹੋਰ ਕੋਨਸਟੀਟਿਊਸ਼ਨਲ ਤਰਮੀਮਾਂ ਦੀ ਗੱਲ ਕਰਦੇ ਆ ਉਹਦੇ ਵਿੱਚ ਵੀ ਦੇਖੋ ਕੋਨਸਟੀਟਿਊਸ਼ਨਲ ਚੇਂਜ ਦਾ ਫਾਰਮੂਲਾ ਕੀ ਹੈ ਕੈਨੇਡਾ 'ਚ, ਕਿ ਘੱਟੋ ਘੱਟ 7 ਅਜਿਹੇ ਪ੍ਰੋਵਿੰਸਿਸ ਮੰਨਣ ਜਿਨ੍ਹਾਂ ਦੀ ਆਬਾਦੀ ਕੁੱਲ ਮਿਲਾ ਕੇ ਕੈਨੇਡਾ ਦੀ 50% ਆਬਾਦੀ ਤੋਂ ਜ਼ਿਆਦਾ ਬਣਦੀ ਹੈ। ਸੋ ਉਹ ਵੀ ਪ੍ਰੋਵੀਜ਼ਨ ਤਾਂ ਵੀ ਕਿਤੇ ਇੱਦਾਂ ਨਾ ਹੋਵੇ ਵੀ ਓਨਟੈਰੀਓ ਅਤੇ ਕਿਊਬੈਕ ਵਾਲੇ ਰਲ ਕੇ ਉਹੀ ਕੋਈ ਕੋਨਸਟੀਟਿਊਸ਼ਨਲ ਚੇਂਜ ਲੈ ਆਉਣ ਕਿਉਂਕਿ ਆਬਾਦੀ ਉੱਥੇ ਜ਼ਿਆਦਾ।
ਸਵਾਲ ਸਿਰਫ ਇਹ ਉਹ ਪੁੱਛ ਰਹੇ ਨੇ ਵੀ ਕੀ ਤੁਹਾਨੂੰ ਲੱਗਦਾ ਕਿ ਸਾਡੀ ਸਰਕਾਰ ਨੂੰ ਬਾਕੀ ਸੂਬਿਆਂ ਨਾਲ ਰਲ ਕੇ ਇਸ ਗੱਲ ਦੀ ਐਡਵੋਕੇਸੀ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ, ਸਵਾਲ ਇਹ ਪੁੱਛ ਰਹੇ ਨੇ ਉਹ। ਸੋ ਇਹ ਨਹੀਂ ਹੈ ਕਿ ਕੀ ਅਸੀਂ ਸੈਨੇਟ ਅਬੋਲਿਸ਼ ਕਰ ਦਈਏ, ਦੇ ਕੈਨੋਟ ਡੂ
ਦੈਟ।
ਤੇ ਇਮੀਗ੍ਰੇਸ਼ਨ ਦੀ ਵੀ ਜਿਹੜੀ ਗੱਲ ਹੈ, ਇਮੀਗ੍ਰੇਸ਼ਨ ਵੀ ਪ੍ਰਾਇਮਰੀਲੀ ਉਹ ਫੈਡਰਲ ਫਾਈਲ ਹੈ ਤੇ ਉਹਦੇ ਉੱਤੇ ਵੀ ਫੈਡਰਲ ਸਰਕਾਰ ਦੀ ਸਹਿਮਤੀ ਚਾਹੀਦੀ ਹੋਏਗੀ ਫੋਰ ਮੋਸਟ ਆਫ ਦੀਸ ਸਟੈਪਸ ਟੂ ਬੀ ਇਨੀਸ਼ੀਏਟਿਡ।
19 ਅਕਤੂਬਰ ਨੂੰ ਇਹ ਰੈਫਰੈਂਡਮ ਅਲਬਰਟਾ ਦੇ ਵਿੱਚ ਕੀਤਾ ਜਾਣਾ।
ਆਪੋਜ਼ਿਸ਼ਨ ਵਾਲੇ ਕਹਿ ਰਹੇ ਨੇ ਇਹ ਡਾਇਵਰਜ਼ਨ ਟੈਕਟਿਕ ਹੈ ਅਗਲੇ ਹਫ਼ਤੇ ਦੇ ਇੱਕ ਬਹੁਤ ਵੱਡੇ ਫਿਸਕਲ ਡੈਫਿਸਿਟ ਤੋਂ ਡਾਇਵਰਟ ਕਰਨ ਲਈ।
ਡਾਇਵਰਟ ਕਰਨ ਲਈ, ਸੋ ਦੇਖਦੇ ਹਾਂ ਕੀ ਬਣਦਾ। ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਬਹੁਤ ਸ਼ੁਕਰੀਆ।
ਥੈਂਕ ਯੂ ਵੈਰੀ ਮਚ ਵਿਜੇ।
ਥੈਂਕ ਯੂ।